चित चरण कमल का आसरा। चित चरण कमल संग जोड़िया, मन लोचै बुरे आईया, गुर सबदी एहो मन होड़िया। बाहें जिन्हें की पकड़िया, सिर दीजै बाहें ना छोड़िया। तेग बहादुर बोलिया, धर पइया धर्म ना छोड़िया। ठीकर फोर दलीस सिर, प्रभपुर किया पयान। तेग बहादुर सी किरिया, करी न किन्हो आन। तेग बहादुर के चलत, पयो जगत कौ शोक। है सब जग पयो, जय 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 सुर लोक। वाहेगुरु जी का खालसा, वाहेगुरु जी की फतेह। सतगुरां दे चरणां विच विराजमान होके आप सरबत संगत ने सन्मान योग संत बाबा राम सिंह साहिब जी पासों गुरबाणी दी बेअंत व्याख्या इतिहास सरवण करके आनंद प्राप्त कीता है। जिहड़े सिद्ध धन गुरु नानक साहिब महाराज जी नूं मिलके भी फिर भी नहीं सन झुकदे, सतगुरु महाराज पातशाह जी ने शब्द के प्रताप नाल इन्हां नूं चुकाया है। कई मिलनियां इन्हां दियां गुरु नानक साहिब जी नाल होईयां, ये हार के भी फिर भी नहीं सन हारदे। आखिर ये अचल साहिब सतगुरु सच्चे पातशाह जी दे अगे पूर्ण रूप विच हार मन्ने है। सिद्ध बोलन शुभ बचन, धन नानक तेरी वड्डी कमाई। अखीर ते कहिंदे मन गए हैं कि हे गुरु नानक साहिब पातशाह, तुहाडी कमाई साडे तो बहुत वड्डी है। वो पवित्र बाणी जो गुरु नानक साहिब सच्चे पातशाह जी ने सानू सिद्ध गोष्ट दे रूप विच बख्शिश कीती, तिस दी विचार संतां महापुरशां पासों आप जी ने बड़े विस्थार नाल श्रवण कीती है। और नौवें सतगुरु धन धन श्री गुरु तेग बहादुर साहिब पातशाह जी दे चरणां विच आपां पिछलियां दिनां तों लगातार जुड़न दा उपराला करदे आ रहे हां। उह दीन दयाल सच्चे पातशाह महाराज जिन्हां ने संसार नूं इक जीवन जीवन दी और मरण दी वी जाच दसी है, जीवन जीवन की जाच दसी है कि जन्म तो लैके अखीर तक का समा उन्होंने किवें इस समय नूं परोपकार वास्ते प्रभु की बंदगी करन वास्ते किवें इस समय नूं वंडिया है। ये भी एक अनोखा पॉइंट है, विचों एक वक्खरा पक्ष है। घर दे विच धन गुरु तेग बहादुर साहिब महाराज पातशाह जी दे इतने सालां पिछों संतान होनी है, ते महाराज पातशाह जी भारत वर्ष दे दुखीए लोगां दे दुख दूर करन दे लई परिवार नूं पटना साहिब टका गए ने। आप महाराज साहिब सच्चे पातशाह जी पूर्ब दी दिशा वल ढाका बंगाल असाम विच सिक्खी दा प्रचार करन दे लई चले गए ने। दीन दयाल सतगुरु श्री गुरु तेग बहादुर साहिब महाराज, कल आपां विचार कर रहे सी दोपहर दे कथा दे समय दे विच, महाराज साहिब जी सिक्खी दा प्रचार करन दे लई पूर्ब दी दिशा नूं गए ने, पर उधरों राजा राम सिंह जी नूं औरंगजेब ने चक्रतुज राजे दा इलाका, जादूगरां दे बादशाह दा इलाका जितण लई भेजिया। इहनूं पता कि बादशाह मैनूं मरवाउणा चाहुंदा है, जे मैं जित गया ते बादशाह दे सिर सिरा बजणा है कि उहने इलाका जित लिया, जे मैं मर गया तो बादशाह चाहुंदा कि राम सिंह मर जाएगा राजा राम सिंह। कई इतिहासकारां ने राजा बिशन सिंह भी नाम लिखे। इन्ने याद करके पहले जामे वेले सतगुरु गुरु नानक साहब के कौतकां नूं कि उन्होंने बंगाल के जादूगरां नूं मात पाई सी, इसलिए गुरु तेग बहादुर साहब जी की शरण ले ली। धन गुरु तेग बहादुर साहब महाराज जी ने वचन दे दिता, वायदा कर दिता कि ठीक है राजा राम सिंह तेरी असी मदद करांगे। दीन दयाल ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਾਲ ਨਾਲ ਰਾਜਾ ਰਾਮ ਸਿੰਘ ਗਿਆ। ਬ੍ਰਹਮਪੁੱਤਰ ਦਰਿਆ ਦੇ ਕਿਨਾਰੇ ਤੇ ਕੈਂਪ ਲੱਗ ਗਏ ਨੇ। ਫੌਜ ਨੇ ਜਾ ਕੇ ਤੰਬੂ ਲਗਾ ਦਿੱਤੇ ਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਅਸਥਾਨ ਉੱਚੀ ਜਗ੍ਹਾ ਤੇ ਸਫਾਈਆਂ ਕਰਕੇ ਤੰਬੂ ਲਗਾ ਦਿੱਤਾ। ਸਿੱਖਾਂ ਨੇ ਉੱਥੇ ਆਸਣ ਲਾ ਲਿਆ। ਬ੍ਰਹਮਪੁੱਤਰ ਦਰਿਆ ਦੇ ਦੂਸਰੇ ਪਾਸੇ ਜਦ ਪਤਾ ਲੱਗਾ ਏ, ਚੱਕਰਧਵਜ ਰਾਜੇ ਦੀ ਸੈਨਾ ਨੇ ਤਿਆਰੀਆਂ ਕੀਤੀਆਂ ਕਿ ਕੋਈ ਰਾਜਾ ਆਪਣੀ ਫੌਜ ਲੈ ਕੇ ਸਾਨੂੰ ਜਿੱਤਣ ਵਾਸਤੇ ਆਇਆ ਹੈ। ਔਰ ਇਹਨਾਂ ਦੇ ਵਾਕਈ ਜਾਦੂ ਦੀ ਕਮਾਲ ਸੀ। ਇਹਨਾਂ ਦੀਆਂ ਜਾਦੂਗਰਨੀਆਂ ਹਵਾ ਦੇ ਵਿੱਚ ਉੱਡੀਆਂ ਆਉਂਦੀਆਂ ਅਤੇ ਰਾਜਾ ਰਾਮ ਸਿੰਘ ਦੀਆਂ ਫੌਜਾਂ ਦੇ ਉੱਪਰ ਉਹਨਾਂ ਨੂੰ ਗਾਲਾਂ ਕੱਢਦੀਆਂ ਕੱਢਦੀਆਂ ਵਾਪਸ ਚਲੀਆਂ ਜਾਂਦੀਆਂ। ਰਾਜਾ ਰਾਮ ਸਿੰਘ ਇੰਨਾ ਭੈ ਭੀਤ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੰਬੂ ਵਿੱਚ ਆ ਕੇ ਚਰਨ ਫੜ ਕੇ ਅੱਖਾਂ ਭਰਨ ਲੱਗ ਗਿਆ। ਕਹਿੰਦਾ, ਮਹਾਰਾਜ ਜੇ ਤੇ ਬੰਦੂਕਾਂ ਦੀ, ਤੀਰਾਂ ਦੀ, ਤਲਵਾਰਾਂ ਦੀ ਲੜਾਈ ਹੋਵੇ ਫਿਰ ਤੇ ਅਸੀਂ ਕੁਝ ਨਾ ਕੁਝ ਸੋਚੀਏ, ਵੀ ਕੁਛ ਨਾ ਕੁਛ ਅਸੀਂ ਟਾਕਰਾ ਕਰਨ ਦੀ ਸਮਰੱਥਾ ਰੱਖਦੇ ਹਾਂ। ਇੱਥੇ ਤੇ ਜਾਦੂ ਦੀ ਲੜਾਈ ਹੈ ਮਹਾਰਾਜ, ਇਹਨਾਂ ਨੂੰ ਅਸੀਂ ਕੀ ਕਰਾਂਗੇ। ਮਹਾਰਾਜ, ਉਹਨਾਂ ਦੀਆਂ ਔਰਤਾਂ ਜਾਦੂਗਰਨੀਆਂ ਹਵਾ ਦੇ ਵਿੱਚ ਉੱਡੀਆਂ ਆਉਂਦੀਆਂ ਹੈ, ਸਾਡੀਆਂ ਫੌਜਾਂ ਦੇ ਉੱਤੋਂ ਦੀ ਗੇੜੇ ਲਾ ਕੇ ਫੌਜਾਂ ਨੂੰ ਭੈੜੇ ਦੁਰਪੁਰੇ ਲਫ਼ਜ਼ ਕਹਿ ਕੇ ਇਹ ਚਲੀਆਂ ਜਾਂਦੀਆਂ। ਅਸੀਂ ਮਹਾਰਾਜ ਉਹਨਾਂ ਨੂੰ ਕੀ ਕਰ ਸਕਦੇ ਜਿਹੜੇ ਹਵਾ 'ਚ ਵੀ ਉੱਡਣਾ ਜਾਣਦੇ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਹੈ, ਰਾਜਾ ਰਾਮ ਸਿੰਘ ਘਬਰਾ ਨਾ, ਇਹ ਹੈ ਗੁਰੂ ਨਾਨਕ ਸਾਹਿਬ ਦਾ ਘਰ, ਜਾਂ ਤਾਂ ਅਸੀਂ ਵਾਅਦਾ ਕਰਦੇ ਹੀ ਨਾ, ਹੁਣ ਅਸੀਂ ਤੇਰੇ ਨਾਲ ਕਰ ਲਿਆ ਬਚਨ ਤੇਰੀ ਮਦਦ ਕਰਨ ਦੇ ਵਾਸਤੇ, ਹੁਣ ਤੇਰੀ ਮਦਦ ਕਰਾਂਗੇ, ਤੂੰ ਇਹਨਾਂ ਜਾਦੂ ਤੰਤਰਾਂ ਮੰਤਰਾਂ ਤੋਂ ਕਿਉਂ ਡਰਦਾ ਹੈ। ਮਹਾਰਾਜ ਪਾਤਸ਼ਾਹ ਮੈਂ ਕੀ ਕਰਾਂ, ਉਹ ਤਾਂ ਅਜੇ 2 ਦਿਨ ਹੋਏ ਆਉਂਦਿਆਂ ਆਇਆਂ ਨੂੰ, ਉਹ ਤਾਂ ਨਵੇਂ ਨਵੇਂ ਕ੍ਰਿਸ਼ਮੇ ਵਿਖਾਉਣ ਲੱਗ ਗਏ ਰਾਜਾ ਚੱਕਰਧਵਜ ਦੀ ਫੌਜ ਦੇ ਸੈਨਿਕ। ਮਹਾਰਾਜ ਕਹਿੰਦੇ, ਜਦੋਂ ਹੁਣ ਕੋਈ ਜਾਦੂਗਰ ਜਾਂ ਜਾਦੂਗਰਨੀ ਆਵੇਗੀ ਨਾ, ਤੇ ਇੱਕ ਸੈਨਿਕ ਘੋੜੇ ਤੇ ਭੇਜ ਦੇਵੀਂ, ਸਾਨੂੰ ਦੱਸ ਦੇਵੇ ਉਸ ਮੌਕੇ ਤੇ। ਹੌਸਲਾ ਕਰਕੇ ਚਲਿਆ ਗਿਆ। ਸੱਚਮੁੱਚ ਹੀ ਇੱਕ ਧੋਬਣ ਜਾਦੂਗਰਨੀ ਇੱਕ ਦਰਖਤ ਦੇ ਉੱਪਰ ਚੜ੍ਹੀ ਹੋਈ ਹੈ, ਦਰਖਤ ਨੂੰ ਇਉਂ ਚਲਾ ਰਹੀ ਹੈ ਜਿਵੇਂ ਐਰੋਪਲੈਨ ਜਹਾਜ਼ ਚੱਲਦਾ ਆਉਂਦਾ ਹੈ। ਉਹਦੇ ਉੱਪਰ ਧੋਬਣ ਜਾਦੂਗਰਨੀ ਬੈਠੀ ਹੋਈ ਹੈ। ਰਾਜਾ ਰਾਮ ਸਿੰਘ ਦੀਆਂ ਫੌਜਾਂ ਦਾ ਕੈਂਪ ਲੱਗਾ, ਉਹਦੇ ਉੱਪਰ ਗੇੜੇ ਕੱਢ ਰਹੀ ਹੈ ਤੇ ਗਾਲਾਂ ਕੱਢ ਰਹੀ ਹੈ ਫੌਜਾਂ ਨੂੰ। ਰਾਜੇ ਰਾਮ ਸਿੰਘ ਨੇ ਗੁਰੂ ਜੀ ਦੇ ਬਚਨ ਅਨੁਸਾਰ ਇੱਕ ਸੈਨਿਕ ਨੂੰ ਭੇਜਿਆ ਕਿ ਜਾ ਗੁਰੂ ਜੀ ਦਾ ਜਿੱਥੇ ਕੈਂਪ ਲੱਗਾ ਹੈ, ਜਾ ਉਹਨਾਂ ਨੂੰ ਖਬਰ ਦੇ ਕਿ ਮਹਾਰਾਜ ਪਾਤਸ਼ਾਹ ਭਈ ਆਏ ਨੇ ਜਾਦੂ, ਫਿਰ ਜਾਦੂਗਰ ਆਏ ਨੇ ਫੌਜਾਂ ਦੇ ਉੱਤੇ ਘੁੰਮ ਰਹੇ ਹੈ। ਸੈਨਿਕ ਨੇ ਜਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਤੰਬੂ ਅੰਦਰ ਪ੍ਰਵੇਸ਼ ਕਰਕੇ ਮੱਥਾ ਟੇਕਿਆ ਤੇ ਰਾਜੇ ਦਾ ਸੁਨੇਹਾ ਦਿੱਤਾ ਹੈ। ਮਹਾਰਾਜ ਪਾਤਸ਼ਾਹ ਜੀ ਕੀਤੇ ਹੋਏ ਬਚਨ, ਕੀਤੇ ਹੋਏ ਵਾਅਦੇ ਦੇ ਮੁਤਾਬਕ ਤੰਬੂ ਚੋਂ ਬਾਹਰ ਨਿਕਲੇ। ਸਤਿਗੁਰਾਂ ਨੇ ਉਹ ਜੋ ਧੋਬਣ ਜਾਦੂਗਰਨੀ ਦਰਖਤ ਦੇ ਉੱਪਰ ਚੜ੍ਹ ਕੇ ਉੱਪਰ ਹਵਾ 'ਚ ਗੇੜੇ ਲਾ ਰਹੀ ਸੀ, ਮਹਾਰਾਜ ਪਾਤਸ਼ਾਹ ਨੇ ਉਸ ਪਾਸੇ ਵੱਲ ਇੱਕ ਦ੍ਰਿਸ਼ਟੀ ਦੇ ਨਾਲ ਦੇਖਿਆ। ਉਹਦਾ ਸਾਰਾ ਮੰਤਰ ਤੰਤਰ ਜਿਹੜਾ ਸੀ ਉਹ ਖਤਮ ਕਰ ਦਿੱਤਾ। ਉਹ ਕੜੰਮ ਕਰਕੇ ਸਮੇਤ ਦਰਖਤ ਦੇ ਥੱਲੇ ਡਿੱਗ ਪਈ। ਜਦੋਂ ਡਿੱਗੀ ਹੈ ਉਹ ਰਾਜਾ ਰਾਮ ਸਿੰਘ ਦੀਆਂ ਫੌਜਾਂ ਦੇ ਵਿੱਚ ਹੀ ਡਿੱਗ ਪਈ। ਸਿਪਾਹੀਆਂ ਨੇ ਉਹਨੂੰ ਪਕੜ ਲਿਆ, ਪਕੜ ਕੇ ਲਈ ਆਉਂਦੇ ਨੇ ਤੇ ਆਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪੇਸ਼ ਕਰ ਦਿੱਤਾ। ਇੱਥੇ ਗੱਲ ਬੜੀ ਇੱਕ ਅਨੋਖੀ ਵਿੱਚੋਂ ਨੋਟ ਕਰਨ ਵਾਲੀ ਹੈ। ਉਹ ਆ ਕੇ ਧੋਬਣ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗ ਗਈ, ਮਹਾਰਾਜ ਸੱਚੇ ਸਤਿਗੁਰੂ ਜੀ, ਤੁਸੀਂ ਤਾਂ ਪਰਮਾਤਮਾ ਦਾ ਰੂਪ ਜੇ, ਤੁਸੀਂ ਤੇ ਬਹੁਤ ਵੱਡੀ ਸ਼ਕਤੀਆਂ ਦੇ ਮਾਲਕ ਜੇ। ਮਹਾਰਾਜ ਪਾਤਸ਼ਾਹ ਕਹਿੰਦੇ, ਵੀ ਕਿਉਂ, ਤੈਨੂੰ ਕਿਵੇਂ ਪਤਾ ਲੱਗਾ? ਕਹਿੰਦੀ, ਤਾਂ ਪਤਾ ਲੱਗਾ ਹੈ ਭਈ ਸਾਡੇ ਜਾਦੂ ਨੂੰ ਅੱਜ ਤੱਕ ਕਿਸੇ ਨੇ ਚੈਲੰਜ ਨਹੀਂ ਕੀਤਾ, ਸਾਡੇ ਜਾਦੂ ਨੂੰ ਕੋਈ ਰੋਕ ਨਹੀਂ ਸਕਿਆ। ਤੇ ਮਹਾਰਾਜ ਤੁਸੀਂ ਬਾਹਰ ਨਿਕਲ ਕੇ ਇੱਕ ਨਿਗਾਹ ਮਾਰੀ ਹੈ ਮੇਰੇ ਵੱਲ ਤੇ ਸਾਰੇ ਮੇਰੇ ਤੰਤਰ ਮੰਤਰ ਖਤਮ ਕਰ ਦਿੱਤੇ, ਮੈਂ ਧਰਤੀ ਤੇ ਕੜੰਮ ਕਰਕੇ ਡਿੱਗ ਪਈ ਹਾਂ। ਕਈ ਜਿਹੜੇ ਚਾਤਰ ਬੰਦੇ ਹੁੰਦੇ ਨੇ ਜਗਤ ਦੇ ਅੰਦਰ, ਨੋਟ ਕਰਨ ਵਾਲਾ ਪੁਆਇੰਟ ਹੈ, ਉਹ ਜਿਹੜਾ ਪਾਸਾ ਭਾਰਾ ਹੋਵੇ ਉਸੇ ਪਾਸੇ ਵੱਲ ਹੋ ਜਾਂਦੇ ਹੈ। ਉਹ ਮੌਕਾ ਵੇਖ ਕੇ ਉਹ ਹਰ ਭਾਰੇ ਪਾਸੇ ਵਾਲੇ ਪਾਸੇ ਜਾ ਕੇ ਫਿਰ ਆਗੂ ਬਣ ਜਾਂਦੇ, ਫਿਰ ਚੌਧਰੀ ਬਣ ਜਾਂਦੇ ਹੈ। 50 ਸਾਲ ਪਹਿਲਾਂ ਪਿੰਡਾਂ ਵਿੱਚ ਲੋਕਾਂ ਨੇ ਬਦਮਾਸ਼ੀ ਕਰਨੀ, ਫਿਰ ਉੱਥੇ ਖਾੜਕੂ ਲਹਿਰ ਦਾ ਦੌਰ ਚੱਲਿਆ ਤੇ ਉਹਨਾਂ ਨੇ ਸੰਪਰਕ ਕਰਕੇ ਤੇ ਉਹ ਖਾੜਕੂਆਂ ਦੇ ਵਿੱਚ ਆਗੂ ਬਣ ਗਏ ਬੰਦੇ, ਉੱਥੇ ਮੋਤਵਾਰ ਬਣ ਗਏ। ਫਿਰ ਪੈ ਗਿਆ ਭਾਰਤ ਸਰਕਾਰ ਦਾ ਜ਼ੋਰ ਤੇ ਸਰਕਾਰ ਜਿਹੜੀ ਸੀ ਉਹ ਹੈਵੀ ਹੋ ਗਈ ਫਿਰ ਛੇਤੀ ਨਾਲ ਉਹਦੇ ਨਾਲ ਸੰਪਰਕ ਕਰਕੇ ਅਤੇ ਫਿਰ ਮੋਹਰੀ ਦੇ ਮੋਹਰੀ, ਫਿਰ ਸਰਕਾਰ ਨਾਲ, ਥਾਣੇਦਾਰਾਂ ਨਾਲ, ਐਸ ਐਚ ਓ ਨਾਲ ਫਿਰ ਉੱਧਰ ਸੰਪਰਕ ਕਰ ਲਿਆ। ਫਿਰ ਉਹ ਲਹਿਰ ਜਿਹੜੀ ਸੀ ਬਦਲ ਕੇ ਅਤੇ ਉਹ ਜਿਹੜੀ ਸੀ ਰਾਜਨੀਤੀ ਵੱਲ ਨੂੰ ਚੱਲ ਪਈ। ਫਿਰ ਰਾਜਨੀਤਾਂ ਦੇ ਵਿੱਚ ਹੀ ਸਾਰਿਆਂ ਤੋਂ ਮੋਹਰੀ, ਫਿਰ ਉਸ ਪਾਸੇ ਵੀ ਮੋਹਰੀ। ਜਿਹੜੇ ਚਾਤਰ ਬੰਦੇ ਹੁੰਦੇ ਆ ਉਹ ਪੱਲੜਾ ਭਾਰਾ ਵੇਖ ਕੇ ਉੱਧਰ ਹੀ ਗੰਢ ਤੁੱਪ ਕਰ ਲੈਂਦੇ। ਉੱਧਰ ਉਹਨਾਂ ਨੇ ਆਗੂ ਦੇ ਆਗੂ ਹੀ ਰਹਿਣਾ, ਭਾਵੇਂ ਬਦਮਾਸ਼ਾਂ ਦੇ ਆਗੂ ਬਣਨਾ ਪੈ ਜੇ, ਭਾਵੇਂ ਚੋਰਾਂ ਦੇ ਆਗੂ ਬਣਨਾ ਪੈ ਜੇ। ਜੇ ਕਿਤੇ ਧਾਰਮਿਕ ਲਹਿਰ ਪ੍ਰਚੰਡ ਹੋ ਜੇ ਤੇ ਉਹ ਧਾਰਮਿਕਾਂ ਦੇ ਵਿੱਚ ਵੀ ਸਾਰਿਆਂ ਤੋਂ ਗਾਂ। ਉਹ ਬੀਬੀ ਹੈ ਜਾਦੂਗਰਨੀ, ਹੈ ਧੋਬਣ, ਆਈ ਹੈ ਫੌਜ ਤੇ ਚੜ੍ਹਾਈ ਕਰਕੇ। ਪਹਿਲਾਂ ਵੀ ਉਹਨੂੰ ਪਤਾ ਕਿ ਜਦੋਂ ਮੈਂ ਇਸ ਫੌਜ ਨੂੰ ਗਾਲਾਂ ਕੱਢ ਰਹੀ ਹੈ, ਇਹਦੇ ਤੇ ਮੰਤਰ ਤੰਤਰ ਚਲਾ ਰਹੀ ਹੈ, ਜਿਹੜੇ ਇਹਦੇ ਸਾਰੇ ਮਦਦਗਾਰ ਆ ਆਖਰ ਉਹਨਾਂ ਦੀ ਵੀ ਮੈਂ ਵਿਰੋਧੀ ਹਾਂ। ਪਰ ਜਦੋਂ ਪਕੜੀ ਗਈ, ਪਤਾ ਲੱਗ ਗਿਆ, ਗ੍ਰਿਫਤਾਰ ਹੋ ਗਈ, ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਫੜ ਲਏ ਤੇ ਸਤਿਗੁਰੂ ਦੀ ਉਪਮਾ ਕਰਨ ਲੱਗ ਪਈ ਤੇ ਸਤਿਗੁਰਾਂ ਨੂੰ ਵੀ ਖੁਸ਼ ਕਰ ਲਿਆ। ਸਤਿਗੁਰਾਂ ਨੂੰ ਖੁਸ਼ ਕਰ ਲਿਆ, ਕਹਿੰਦੀ ਮਹਾਰਾਜ ਤੁਸੀਂ ਤੇ ਬੜੇ ਵੱਡੇ ਪੈਗੰਬਰ ਦੇ, ਸਾਡਾ ਜਾਦੂ ਅੱਜ ਤੱਕ ਕਿਸੇ ਨੇ ਚੈਲੇਂਜ ਹੀ ਨਹੀਂ ਕੀਤਾ, ਮੈਂ ਮੰਨ ਗਈ ਹਾਂ ਭਈ ਤੁਸੀਂ ਬਹੁਤ ਵੱਡੇ ਅਵਤਾਰ ਜੇ। ਮਹਾਰਾਜ ਪਾਤਸ਼ਾਹ ਕਹਿੰਦੇ ਭਈ ਇਸ ਤਰ੍ਹਾਂ ਵੀ ਅਸੀਂ ਤੁਹਾਡੇ ਰਾਜਿਆਂ ਦੀ ਲੜਾਈ ਨਹੀਂ ਹੋਣ ਦੇਣੀ ਚਾਹੁੰਦੇ, ਤੇ ਇਉਂ ਕਰ ਆਪਣੇ ਰਾਜੇ ਨੂੰ ਲਿਆ, ਇਸ ਰਾਜੇ ਦੇ ਨਾਲ ਤੁਹਾਡੀ ਸੁਲਾਹ ਕਰਵਾ ਦਿੰਦੇ ਹਾਂ। ਇਹ ਇੰਨੀ ਉਪਮਾ ਕਰੀ ਗਈ, ਜਦੋਂ ਬਾਰ ਬਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਉਸਤਤੀ ਹੱਥ ਜੋੜ ਕੇ ਕਰੀ ਗਈ ਨਾ, ਆਖਰ ਜਿਹਨੇ ਜਾਦੂ ਸਿੱਖਿਆ ਸੀ, ਜਿਹੜੀ ਦਰਖਤ ਤੇ ਚੜ੍ਹ ਕੇ ਦਰਖਤ ਭਜਾ ਲੈਂਦੀ ਸੀ, ਕੋਈ ਚਾਤਰ ਔਰਤ ਹੋਏਗੀ। ਗੁਰੂ ਜੀ ਦੀ ਉਪਮਾ ਕਰੀ ਗਈ ਤੇ ਮਹਾਰਾਜ ਜੀ ਨੂੰ ਖੁਸ਼ ਕਰ ਲਿਆ। ਮਹਾਰਾਜ ਕਹਿੰਦੇ ਚੰਗਾ, ਰਾਜਿਆਂ ਦੀ ਸੁਲਾਹ ਕਰਾਉਣੀ ਤੇ ਇੱਕ ਵੱਖਰਾ ਵਿਸ਼ਾ ਹੈ ਨਾ, ਇਉਂ ਕਰ ਜਿੱਥੇ ਤੇਰਾ ਦਰਖਤ ਡਿੱਗਾ ਹੈ ਨਾ ਸਾਡੀ ਦ੍ਰਿਸ਼ਟੀ ਦੇ ਨਾਲ, ਤੂੰ ਆਪਣਾ ਪਰਿਵਾਰ ਵੀ ਲੈ ਆ, ਇੱਥੇ ਤੇਰੇ ਨਾਮ ਦਾ ਪਿੰਡ ਵਸਾ ਦਿੰਦੇ, ਤੂੰ ਇੱਥੇ ਆਪਣੀ ਰਿਹਾਇਸ਼ ਕਰ ਲਾ। ਮਹਾਰਾਜ ਨੂੰ ਖੁਸ਼ ਕਰਕੇ ਮਹਾਰਾਜ ਦੇ ਕੋਲੋਂ ਬਖਸ਼ਿਸ਼ ਲੈ ਲਈ। ਉੱਥੇ ਧੋਬੜੀ ਸਾਹਿਬ ਨਾਮ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ, ਧੋਬੜੀ ਸਾਹਿਬ, ਸਤਿਗੁਰਾਂ ਤੋਂ ਬਖਸ਼ਿਸ਼ ਲੈ ਲਈ, ਸਤਿਗੁਰੂ ਜੀ ਨੂੰ ਵੀ ਖੁਸ਼ ਕਰ ਲਿਆ, ਨਾਮ ਵੀ ਆਪਣਾ ਅਮਰ ਕਰਵਾ ਲਿਆ, ਉੱਥੇ ਗੁਰਦੁਆਰਾ ਸਾਹਿਬ ਤੇ ਯਾਦਗਾਰ ਵੀ ਬਣ ਗਈ। ਮਹਾਰਾਜ ਕਹਿੰਦੇ ਪਰਿਵਾਰ ਨੂੰ ਲਿਆ, ਕਹਿੰਦੀ ਸਤ ਬਚਨ, ਇਹ ਵੀ ਆਪਣੇ ਪਰਿਵਾਰ ਨੂੰ ਬਾਅਦ ਵਿੱਚ ਲਿਆਈ, ਉੱਥੇ ਸਤਿਗੁਰਾਂ ਦੇ ਹੁਕਮ ਦੇ ਨਾਲ ਨਗਰ ਵਸਿਆ। ਹੁਣ ਉੱਧਰ ਕੀ ਘਟਨਾ ਵਾਪਰੀ ਹੈ, ਜਿਹੜਾ ਰਾਜਾ ਚੱਕਰਧੁਜ ਹੈ, ਜਾਦੂਗਰਾਂ ਦੇ ਦੇਸ਼ ਦਾ ਰਾਜਾ ਹੈ, ਉਹਨੇ ਜਿਹੜੀ ਸ਼ਕਤੀ ਵਸ ਕੀਤੀ ਹੋਈ ਸੀ ਉਹਦਾ ਨਾਮ ਸੀ ਕਮੱਖਿਆ ਦੇਵੀ। ਕਮੱਖਿਆ ਦੇਵੀ ਨੇ ਰਾਤ ਨੂੰ ਉਸ ਰਾਜੇ ਚੱਕਰਧੁਜ ਦੀ ਮਾਂ ਨੂੰ ਸੁਪਨੇ ਦੇ ਵਿੱਚ ਭਾਖਿਆ ਦਿੱਤੀ। ਸੁਪਨਾ ਹੂਬ ਹੂਬ ਆਇਆ ਤੇ ਉਹ ਕਮੱਖਿਆ ਦੇਵੀ ਕਹਿੰਦੀ ਹੈ ਭਈ ਤੇਰਾ ਪੁੱਤਰ ਹੈ ਰਾਜਾ, ਉਹਦੀ ਮੈਂ ਮਦਦ ਕਰਦੀ ਰਹੀ ਹਾਂ, ਜਦੋਂ ਵੀ ਮੈਨੂੰ ਅਰਾਧਦਾ ਰਿਹਾ ਤੇ ਮੈਂ ਕਰਦੀ ਰਹੀ ਹਾਂ ਮਦਦ, ਪਰ ਹੁਣ ਗੱਲ ਕੁਝ ਔਖੀ ਹੋ ਗਈ ਹੈ। ਉਹ ਬੁੱਢੜੀ ਮਾਂ ਕਹਿੰਦੀ ਕੀ ਗੱਲ, ਹੁਣ ਗੱਲ ਕਿਉਂ ਔਖੀ ਹੋ ਗਈ ਹੈ? ਕਹਿੰਦੀ ਜਿਹੜਾ ਰਾਜਾ ਰਾਮ ਸਿੰਘ ਫੌਜਾਂ ਲੈ ਕੇ ਆਇਆ ਹੈ, ਉਹਦੀ ਮਦਦ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਦੇ ਨੌਵੇਂ ਸਰੂਪ ਆ ਗਏ ਹੋਏ ਨੇ, ਨੌਵਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਉਸ ਰਾਜੇ ਦੀ ਮਦਦ ਕਰ ਰਿਹਾ ਹੈ, ਉਹਦੇ ਅੱਗੇ ਮੇਰਾ ਕੋਈ ਵਸ ਨਹੀਂ ਚੱਲ ਸਕਦਾ, ਉਹਦੇ ਅੱਗੇ ਮੇਰਾ ਕੋਈ ਮੰਤਰ ਤੰਤਰ ਨਹੀਂ ਚੱਲ ਸਕਦਾ। ਚੰਗੀ ਗੱਲ ਹੈ ਕਿ ਆਪਣੇ ਪੁੱਤਰ ਰਾਜੇ ਨੂੰ ਸਵੇਰੇ ਉੱਠ ਕੇ ਦੱਸ ਭਈ ਆਏ ਹੋਏ ਰਾਜੇ ਦੇ ਨਾਲ ਸੁਲਾ ਸਫਾਈ ਕਰ ਲਵੋ, ਬਿਨਾਂ ਨੁਕਸਾਨ ਕਰਾਉਣ ਤੋਂ ਉਹਦੇ ਨਾਲ ਸਮਝੌਤਾ ਕਰ ਲਓ, ਵਰਨਾ ਜੰਗ ਲੜੋਗੇ ਤਾਂ ਉਹਨਾਂ ਦੀ ਮਦਦ ਕਰ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ, ਮੈਂ ਤੁਹਾਡੀ ਮਦਦ ਨਹੀਂ ਕਰ ਸਕਾਂਗੀ, ਮੇਰੀ ਕੋਈ ਵਾਹ ਪੇਸ਼ ਗੁਰੂ ਨਾਨਕ ਸਾਹਿਬ ਦੇ ਤਖ਼ਤ ਅੱਗੇ ਨਹੀਂ ਚੱਲ ਸਕਦੀ। ਇਹ ਬੁੱਢੜੀ ਮਾਂ ਅੱਬੜ ਵਾਏ ਉੱਠੀ ਹੈ, ਇਹਨੇ ਆਪਣੇ ਪੁੱਤਰ ਰਾਜੇ ਨੂੰ, ਰਾਜਕੁਮਾਰ ਨੂੰ, ਰਾਜੇ ਚੱਕਰਧੁਜ ਨੂੰ ਦੱਸਿਆ। ਉਹਨੇ ਆਪਣੇ ਵਜ਼ੀਰਾਂ ਨਾਲ ਸਲਾਹ ਕੀਤੀ, ਰਾਜੇ ਨੇ ਆਪਣੀ ਰਾਣੀ, ਮਾਤਾ, ਪਰਿਵਾਰ ਤੇ ਵਜ਼ੀਰ ਨਾਲ ਲਏ। ਇਹਨਾਂ ਨੇ ਬ੍ਰਹਮਪੁੱਤਰ ਦਰਿਆ ਪਾਰ ਕੀਤਾ ਬੇੜੀਆਂ ਦੇ ਰਾਹੀਂ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਮੱਥਾ ਟੇਕਿਆ। ਉਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣਾ ਸੰਕਲਪ ਵੀ ਇਹੀ ਸੀ ਕਿ ਇਹਨਾਂ ਰਾਜਿਆਂ ਦੀ ਸੁਲਾਹ ਕਰਾਉਣੀ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਦੋਨਾਂ ਨੂੰ ਬੈਠਾ ਕੇ ਇੱਕ ਬਚਨ ਕੀਤਾ। ਪਾਤਸ਼ਾਹ ਨੇ ਕਿਹਾ ਤੁਹਾਡੀ ਲੜਾਈ ਦਾ ਫਾਇਦਾ ਪਿੱਛੇ ਕੋਈ ਤੀਜਾ ਵਿਅਕਤੀ ਲੈ ਰਿਹਾ, ਉਹ ਹੈ ਔਰੰਗਜ਼ੇਬ, ਇਸ ਵਾਸਤੇ ਤੁਹਾਨੂੰ ਖੂਨ ਖਰਾਬਾ ਕਰਨ ਦਾ ਕੋਈ ਫਾਇਦਾ ਨਹੀਂ, ਤੁਹਾਡੀ ਹੱਦ। ਮਹਾਰਾਜ ਪਾਤਸ਼ਾਹ ਨੇ ਕਿਹਾ ਅਸੀਂ ਆਪ ਲਕੀਰ ਖਿੱਚ ਕੇ ਮਿੱਥ ਦਿੰਦੇ ਹਾਂ, ਉਸ ਹੱਦ ਨੂੰ ਕੋਈ ਪਾਰ ਨਾ ਕਰਿਓ। ਕਹਿੰਦੇ ਸਤ ਬਚਨ। ਮਹਾਰਾਜ ਸਾਹਿਬ ਜੀ ਆਪ ਵੀ ਬੇੜੀ ਵਿੱਚ ਸਵਾਰ ਹੋਏ। ਇਹ ਵੀ ਦੋਨਾਂ ਪਾਸਿਆਂ ਦੇ ਰਾਜੇ ਤੇ ਵਜ਼ੀਰ ਜਿਸ ਬੇੜੀਆਂ ਵਿੱਚ ਸਵਾਰ ਹੋ ਕੇ ਇਹਨਾਂ ਨੇ ਬ੍ਰਹਮਪੁੱਤਰ ਦਰਿਆ ਪਾਰ ਕੀਤਾ। ਉਧਰ ਜਾ ਕੇ ਦੂਜੇ ਪਾਸੇ ਮਹਾਰਾਜ ਪਾਤਸ਼ਾਹ ਨੇ ਆਪਣੀ ਖੰਜਰ ਮਿਆਨ ਚੋਂ ਖਿੱਚ ਕੇ ਇੱਕ ਲਕੀਰ ਖਿੱਚ ਕੇ ਦਿੱਤੀ। ਪਾਤਸ਼ਾਹ ਕਹਿੰਦੇ ਇਸ ਲਕੀਰ ਨੂੰ ਦੋਨਾਂ ਪਾਸਿਆਂ ਤੋਂ ਲੰਬੀਆਂ ਦੂਰ ਤੱਕ ਲੈ ਜਾਓ ਔਰ ਇਹ ਤੁਹਾਡੀ ਸਰਹੱਦ ਹੋਵੇਗੀ। ਇੱਕ ਪਾਸੇ ਰਾਜੇ ਚੱਕਰਧੁਜ ਦਾ ਰਾਜ ਹੋਏਗਾ, ਦੂਜੇ ਪਾਸੇ ਹਿੰਦੁਸਤਾਨ ਦੇ ਸਾਮਰਾਜ ਦਾ ਰਾਜ ਹੋਏਗਾ। ਦੋਨੇ ਪਾਸੇ ਦੀਆਂ ਫੌਜਾਂ ਇਸ ਸਰਹੱਦ ਦੀ ਉਲੰਘਣਾ ਨਾ ਕਰਿਓ। ਇੰਨੇ ਖੁਸ਼ ਹੋਏ ਕਹਿੰਦੇ ਸਤਿਗੁਰੂ ਆਪਣੀ ਯਾਦ ਵਿੱਚ ਕੋਈ ਨਿਸ਼ਾਨੀ ਬਖਸ਼ ਕੇ ਜਾਓ। ਉੱਥੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸ਼ਸਤਰਧਾਰੀ ਹੋਇਆ ਕਰਦੇ ਸਨ। ਮਹਾਰਾਜ ਜੀ ਨੇ ਕਮਾਨ ਦੇ ਵਿੱਚ ਤੀਰ ਚੜਾਇਆ। ਉੱਥੇ ਨੇੜੇ ਇੱਕ ਦਰਖਤ ਸੀ, ਮਹਾਰਾਜ ਜੀ ਨੇ ਉਹਦੇ ਤਣੇ ਦਾ ਨਿਸ਼ਾਨਾ ਰੱਖ ਕੇ ਤੀਰ ਛੱਡਿਆ ਤੇ ਤੀਰ ਉਹਦੇ ਤਣੇ ਦੇ ਵਿੱਚ ਆਰ ਪਾਰ ਹੋਇਆ। ਮਹਾਰਾਜ ਕਹਿੰਦੇ ਇਹ ਸਾਡੀ ਨਿਸ਼ਾਨੀ ਸਮਝ ਲਓ, ਇੱਥੇ ਧਰਮਸ਼ਾਲਾ ਬਣਾ ਲਓ, ਇੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਸਵੇਰੇ ਸ਼ਾਮ ਪੜਿਆ ਕਰੋ, ਇਹ ਗੁਰਦੁਆਰਾ ਸਾਹਿਬ ਹੋਏਗਾ। ਉਸ ਜਗ੍ਹਾ ਤੇ ਦੋਨਾਂ ਪਾਸਿਆਂ ਦੇ ਸੈਨਿਕਾਂ ਨੇ ਲੱਗ ਕੇ ਬਹੁਤ ਛੇਤੀ ਧਰਮਸ਼ਾਲਾ ਬਣਾ ਲਈ, ਯਾਦਗਾਰ ਬਣਾ ਲਈ। ਮਹਾਰਾਜ ਪਾਤਸ਼ਾਹ ਜੀ ਉਹਨਾਂ ਨੂੰ ਨਿਹਾਲ ਕਰਕੇ ਜਦੋਂ ਆਏ, ਸ਼ਾਇਦ ਇਸ ਪ੍ਰਸੰਗ ਵਿੱਚੋਂ ਕੁਝ ਹਿੱਸਾ ਕੱਲ ਵਰਣਨ ਕੀਤਾ ਸੀ, ਥੋੜਾ ਜਿਹਾ ਕੰਸਟਰਕਸ਼ਨ ਦਾ ਕੰਮ ਚੱਲਦਾ ਹੋਣ ਕਰਕੇ ਆਵਾਜ਼ ਆਉਂਦੀ ਸੀ ਜ਼ਿਆਦਾ, ਤੇ ਸਤਸੰਗੀਆਂ ਨੂੰ ਪੂਰਾ ਪੂਰਾ ਸ਼ਾਇਦ ਨਹੀਂ ਸੀ ਪਤਾ ਲੱਗ ਰਿਹਾ। ਤੋ ਬੇਨਤੀ ਕਰ ਰਿਹਾ ਸੀ ਕਿ ਉਹਨਾਂ ਦੋਨਾਂ ਪਾਸਿਆਂ ਦੀਆਂ ਸੈਨਿਕਾਂ ਅਤੇ ਉੱਥੇ ਦੇ ਵਾਸੀਆਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਮਨ ਦਾ ਦੇਵਤਾ ਕਹਿ ਕੇ ਸਤਿਕਾਰ ਦਿੱਤਾ। ਕਹਿੰਦੇ ਅਮਨ ਦੇ ਦੇਵਤਾ ਹਨ, ਇਹਨਾਂ ਨੇ ਅਮਨ ਕਰਵਾਇਆ ਹੈ। ਜੇ ਲੜਾਈ ਹੁੰਦੀ ਤੇ ਹੋ ਸਕਦਾ ਸੀ ਕਿੰਨੀਆਂ ਜਾਨਾਂ ਜਾਂਦੀਆਂ ਰਹਿੰਦੀਆਂ ਔਰ ਇੱਥੇ ਦੀ ਵਸ ਰਹੀ ਵਸੋਂ ਦਾ ਕਿਤਨਾ ਨੁਕਸਾਨ ਹੁੰਦਾ। ਅੱਜ ਤੱਕ ਉੱਥੇ ਦੇ ਲੋਕ ਅਮਨ ਦਾ ਦੇਵਤਾ ਕਹਿ ਕੇ ਨੌਵੇਂ ਸਤਿਗੁਰੂ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ। ਨੌਵੇਂ ਸਤਿਗੁਰੂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹੈ। ਆਪਣਾ ਵਿਸ਼ੇਸ਼ ਜਿਹੜਾ ਵਿਸ਼ਾ ਹੈ, ਸਬਜੈਕਟ ਹੈ, ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਔਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਪਿੱਛੇ ਪਰਿਵਾਰ ਪਟਨਾ ਸਾਹਿਬ ਵਿਖੇ ਸਾਲ ਸਰਾਏ ਜੌਹਰੀ ਦੀ ਹਵੇਲੀ, ਉਹਦੀ ਸੰਤਾਨ ਦੀ ਹਵੇਲੀ ਦੇ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਪਰਿਵਾਰ ਹੈ। ਸਾਡੇ ਮਾਤਾ ਗੁਜ਼ਰ ਕੌਰ ਜੀ ਹੁਣ ਚੋਜੀ ਪ੍ਰੀਤਮ ਕਲਗੀਆਂ ਵਾਲੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਪ੍ਰਗਟ ਹੋਣਗੇ ਮਾਤਾ ਦੀ ਕੁੱਖ ਤੋਂ। ਇੱਧਰ ਅੱਜ ਰਾਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਰਾਮ ਕਰਨ ਦੇ ਲਈ ਸੇਵਾਦਾਰ ਬਿਸਤਰਾ ਵਿਛਾਉਣ ਲੱਗਾ। ਜਦੋਂ ਉਹਨੇ ਬਿਸਤਰਾ ਵਿਛਾਇਆ ਹੈ, ਸਾਫ਼ ਸੁਥਰਾ ਕਰਕੇ ਝਾੜ ਕੇ ਲੰਬੀ ਤਲਾਈ ਲੰਬੀ ਉੱਪਰ ਚਾਦਰ ਵਿਛਾਉਣ ਲੱਗਾ ਹੈ, ਤੇ ਮਹਾਰਾਜ ਪਾਤਸ਼ਾਹ ਕਹਿੰਦੇ ਅੱਜ ਬਿਸਤਰਾ ਲੰਮੇ ਪੈਣ ਵਾਲਾ ਨਹੀਂ ਵਿਛਾਉਣਾ, ਚੌਂਕੜਾ ਮਾਰਨ ਵਾਲਾ ਵਿਛਾਉਣਾ। ਸਤਿਬਚਨ ਮਹਾਰਾਜ, ਉਸ ਸੇਵਕ ਨੇ ਤਲਾਈ ਦੋਹਰੀ ਕਰ ਦਿੱਤੀ, ਚਾਦਰ ਦੋਹਰੀ ਕਰਕੇ ਉੱਪਰ ਮੋਟਾ ਗੱਦਾ ਬਣਾ ਦਿੱਤਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚੌਂਕੜਾ ਲਾ ਲਿਆ ਤੇ ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸਾਰੀ ਰਾਤ ਉੱਚੀ ਉੱਚੀ ਸਿਮਰਨ ਕਰਦੇ ਰਹੇ। ਦੇਖੋ ਜੋ ਵੀ ਗੁਰੂ ਜੀ ਨੇ ਕੀਤਾ ਸਾਨੂੰ ਸਮਝਾਉਣ ਲਈ ਕੀਤਾ। ਵੈਸੇ ਤੇ ਗੁਰੂ ਜੀ ਦੇ ਰੋਮ ਰੋਮ ਦੇ ਵਿੱਚ ਸਿਮਰਨ ਅਜੱਪਾ ਜਾਪ ਚੱਲ ਰਿਹਾ ਹੁੰਦਾ, ਪਰ ਸਾਨੂੰ ਦੱਸਣ ਦੇ ਲਈ ਮਹਾਰਾਜ ਨੇ ਜੰਮਣਾ ਵੀ ਸਿਖਾ ਦਿੱਤਾ ਤੇ ਮਰਨਾ ਵੀ ਸਿਖਾ ਦਿੱਤਾ ਹੈ ਕਿ ਜੇ ਘਰ ਦੇ ਵਿੱਚ ਕੋਈ ਬਾਲਕ ਜਨਮ ਲੈ ਰਿਹਾ ਤੇ ਫਿਰ ਵੀ ਸਿਮਰਨ ਕਰਨਾ ਹੈ ਤੇ ਮੌਤ ਕਿਵੇਂ, ਮੌਤ ਤੋਂ ਡਰਨਾ ਨਹੀਂ, ਜੇ ਇਹ ਠੂਠੇ ਨੇ ਭੱਜਣਾ ਤੇ ਹੈ ਹੀ ਹੈ, ਤੇ ਜੇ ਕਿਸੇ ਇਹ ਜ਼ਾਲਮ ਦੇ ਸਿਰ ਭੰਨ ਦਿੱਤਾ ਜਾਏ ਤੇ ਫਿਰ ਕਈ ਮਨੋਰਥ ਸਿੱਧ ਹੋ ਜਾਣ। ਠੀਕਰ ਹੋਰ ਦਿਲੀਸ ਸਿਰ, ਵੈਸੇ ਵੀ ਤੇ ਨਿੱਤ ਫਿਉਂਦਲ ਹੁੰਦੇ ਨੇ, ਵੈਸੇ ਵੀ ਤੇ ਤਕੜੇ ਪਿੰਡ ਵਿੱਚ ਰੋਜ਼ ਕੋਈ ਨਾ ਕੋਈ ਬੰਦਾ ਮਰਦਾ ਤੇ ਸੰਸਕਾਰ ਹੁੰਦਾ ਹੀ ਹੈ, ਦੁਨੀਆ ਵੈਸੇ ਵੀ ਮਰਦੀ ਹੈ। ਮਹਾਰਾਜ ਨੇ ਮਰਨਾ ਵੀ ਸਿਖਾਲ ਦਿੱਤਾ ਤੇ ਜਿਉਣਾ ਵੀ ਸਿਖਾਲ ਦਿੱਤਾ ਵੀ ਜਿਉਣਾ ਕਿਵੇਂ ਹੈ। ਅੱਜ ਰਾਤ ਮਹਾਰਾਜ ਪਾਤਸ਼ਾਹ ਜੀ ਚੌਂਕੜਾ ਲਾ ਕੇ ਸਾਰੀ ਰਾਤ ਸਿਮਰਨ ਕਰਦੇ ਰਹੇ। ਉਹ ਸਿੱਖ ਸੇਵਾਦਾਰ ਜਿਹੜਾ ਲਾਗੇ ਸੀ ਉਹਨੇ ਸੋਚਿਆ ਮਹਾਰਾਜ ਪਾਤਸ਼ਾਹ ਜੀ ਅੱਜ ਅਜੀਬੋ ਗਰੀਬ ਮਹਾਰਾਜ ਅੱਜ ਰਾਤ ਸੌਣਗੇ ਨਹੀਂ, ਲੰਮੇ ਨਹੀਂ ਪੈਣਗੇ। ਜਦੋਂ ਉੱਧਰ ਪਟਨੇ ਦੀ ਧਰਤੀ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੰਤ ਉਭਾਰਨ, ਸੋ ਦੁਸ਼ਟ ਸਭਨ ਕੋ ਮੂਲ ਉਪਾੜਨ, ਸੋ ਮਹਾਰਾਜ ਪਾਤਸ਼ਾਹ ਜੀ ਜਗਤ ਦੇ ਉੱਪਰ ਪ੍ਰਗਟ ਹੋਏ ਤੇ ਇੱਧਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਸਿਮਰਨ ਕਰਦੇ ਕਰਦੇ ਮੁਸਕਰਾਏ। ਮਹਾਰਾਜ ਜੀ ਮੁਸਕਰਾਏ, ਸੇਵਾਦਾਰਾਂ ਨੂੰ ਪਹਿਲੇ ਜਾਮੇ ਤੋਂ ਹੀ ਮਹਾਰਾਜ ਨੇ ਅਧਿਕਾਰ ਦਿੱਤਾ ਹੁੰਦਾ ਸੀ ਵੀ ਪੁੱਛ ਲਿਆ ਕਰੋ ਜੋ ਪੁੱਛਣਾ। ਇੱਕ ਵਾਰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮਰਦਾਨਿਆਂ, ਜਿਹੜਾ ਗੁਰੂ ਆਪਣੇ ਸਿੱਖ ਦੀ ਕਹੀ ਹੋਈ ਔਰ ਪੁੱਛੀ ਹੋਈ ਗੱਲ ਦਾ ਜਵਾਬ ਦੇ ਕੇ ਉਹਨੂੰ ਸੰਤੁਸ਼ਟ ਨਹੀਂ ਕਰ ਸਕਦਾ, ਉਸ ਗੁਰੂ ਨੂੰ ਵੀ ਲਾਜ ਹੈ, ਉਸ ਗੁਰੂ ਦੇ ਉੱਪਰ ਵੀ ਧੱਬਾ ਲੱਗਦਾ, ਇਸ ਵਾਸਤੇ ਪੁੱਛਿਆ ਕਰੋ ਜੋ ਪੁੱਛਣਾ ਹੁੰਦਾ ਹੈ। ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋ ਕਿਸੇ ਨੇ ਪੁੱਛਣਾ ਹੋਵੇ ਪੁੱਛੇ, ਮਹਾਰਾਜ ਆਂਸਰ ਦਿੰਦੇ ਨੇ, ਪਰ ਉਹ ਭਾਸ਼ਾ, ਉਹ ਬਚਨ, ਉਹ ਸਿੱਝੇ ਸਿੱਝੇ ਸਾਧ ਸੰਗਤ ਜੀ ਸਮਝ ਆਉਂਦੇ ਹੈ, ਸਿੱਝੇ ਸਿੱਝੇ ਸਮਝ ਆਉਂਦੇ ਹੈ। ਆ ਜਦੋਂ ਬੱਚਾ ਨਿੱਕਾ ਜਿਹਾ, ਇੱਥੇ ਬੱਚਾ ਕੋਈ ਨਿੱਕਾ ਜਿਹਾ ਹੁਣ ਬੈਠਾ ਹੋਵੇ, ਮੇਰੇ ਸਾਰੇ ਬਚਨ ਥੋੜ੍ਹਾ ਉਹਨੂੰ ਸਮਝ ਆ ਰਹੇ, ਜਦੋਂ ਉਹਦੀ ਉਮਰ ਵੱਡੀ ਹੋਏਗੀ, ਫਿਰ ਉਹ ਜਦੋਂ ਵੱਡਾ ਹੋਏਗਾ ਉਹਨੂੰ ਸਾਰੇ ਬਚਨ ਜਿਹੜੇ ਵੱਡਿਆਂ ਬੰਦਿਆਂ ਦੇ ਸਮਝ ਆਉਣਗੇ। ਇਵੇਂ ਧੰਨ ਗੁਰੂ ਗ੍ਰੰਥ ਸਾਹਿਬ, ਅੱਜ ਵੀ ਗੁਰੂ ਨਾਨਕ ਸਾਹਿਬ ਬੈਠੇ ਹੈ ਹਾਜ਼ਰ ਨਾਜ਼ਰ, ਜੋ ਮਰਜ਼ੀ ਪੁੱਛੀਏ ਮਹਾਰਾਜ ਦੱਸਦੇ ਹੈ, ਭਾਵੇਂ ਆਪਣੇ ਪਰਸਨਲ ਮਸਲੇ ਹੋਣ, ਭਾਵੇਂ ਕੌਮੀ ਮਸਲੇ ਹੋਵਣ, ਮਹਾਰਾਜ ਦੱਸਦੇ ਹੈ। ਪਰ ਜਦ ਤੱਕ ਆਪਾਂ ਬੱਚੇ ਹਾਂ ਨਾ, ਆਪਾਂ ਨੂੰ ਪੂਰੀ ਪੂਰੀ ਸਮਝ ਨਹੀਂ ਆਉਂਦੀ। ਵੱਡੇ ਹੋਈ ਜਾਵਾਂਗੇ, ਗੁਰੂ ਜੀ ਦੇ ਸਾਰੇ ਬਚਨ ਸਮਝ ਆਈ ਜਾਂਦੇ ਹੈ। ਉਹ ਸੇਵਾਦਾਰ ਨੇ ਪੁੱਛ ਲਿਆ, ਮਹਾਰਾਜ ਪਾਤਸ਼ਾਹ ਸਿਮਰਨ ਕਰਦੇ ਰਹੇ ਜੇ ਸਾਰੀ ਰਾਤ, ਅੰਮ੍ਰਿਤ ਵੇਲਾ ਹੋਇਆ, ਆਪ ਜੀ ਮੁਸਕਰਾਏ ਹੋ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤਾ, ਪਿਆਰੇ ਸਿੱਖਾ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਜਿਸ ਦਸਵੇਂ ਸਰੀਰ ਵਿੱਚ ਪ੍ਰਵੇਸ਼ ਹੋਣਾ ਹੈ, ਉਹ ਦਸਵਾਂ ਸਰੀਰ ਮਾਤ ਲੋਕ ਦੇ ਉੱਪਰ ਪਟਨੇ ਦੀ ਧਰਤੀ ਤੇ ਪ੍ਰਗਟ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਸੇਵਾਦਾਰ ਗੁਰੂ ਜੀ ਵੱਲ ਦੇਖਦਾ, ਗੁਰੂ ਜੀ ਨੇ ਜਦੋਂ ਫਿਰ ਨੇਤਰ ਜਿਹੜੇ ਨੇ ਬੰਦ ਕੀਤੇ, ਛੇਤੀ ਨਾਲ ਤੰਬੂ ਚੋਂ ਬਾਹਰ ਨਿਕਲਿਆ, ਬਾਹਰ ਸਿੱਖਾਂ ਨੂੰ ਦੱਸਦਾ ਫਿਰਦਾ, ਸੇਵਾਦਾਰਾਂ ਨੂੰ ਦੱਸਦਾ, ਭਈ ਗੁਰੂ ਜੀ ਨੇ ਮੈਨੂੰ ਦੱਸ ਦਿੱਤਾ ਹੈ, ਭਈ ਮਾਂ ਗੁਜਰੀ ਦੇ ਕੁੱਖ ਤੋਂ ਸੱਚਾ ਸਤਿਗੁਰੂ ਪ੍ਰਗਟ ਹੋ ਗਿਆ, ਜਿਹਨੇ ਦਸਵਾਂ ਜਾਮਾ ਧਾਰਨ ਕਰਨਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀਨ ਦਿਆਲ ਮਹਾਰਾਜ ਪਾਤਸ਼ਾਹ ਵੈਸੇ ਕਹਿ ਆਏ ਸਨ ਕਿ ਸਾਹਿਬ ਜ਼ਿਆਦਾ ਪ੍ਰਗਟ ਹੋਣਾ ਹੈ, ਉਹਨਾਂ ਦਾ ਨਾਮ ਗੋਬਿੰਦ ਰਾਏ ਰੱਖਿਓ, ਗੋਬਿੰਦ ਰਾਏ ਰੱਖਿਓ। ਪਰ ਮਾਤਾ ਨਾਨਕੀ ਜੀ ਨੇ ਤੇ ਮਾਮਾ ਕਿਰਪਾਲ ਚੰਦ ਜੀ ਨੇ ਦੋ ਸਿੱਖ ਭੇਜੇ ਸਨ ਕਿ ਜਾਓ ਅਸਾਮ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਾ ਕੇ ਇਹ ਖੁਸ਼ੀ ਦੀ ਖਬਰ ਦੱਸੋ। ਉਹਨਾਂ ਨੇ ਜਾ ਕੇ ਜਦੋਂ ਦੱਸਿਆ ਸੀ ਤੇ ਮਹਾਰਾਜ ਜੀ ਨੇ ਫਿਰ ਉੱਥੋਂ ਹੁਕਮ ਕੀਤਾ ਸੀ ਕਿ ਗੋਬਿੰਦ ਰਾਏ ਨਾਮ ਰੱਖਣਾ, ਔਰ ਇੰਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੰਸਾਰਕ ਪਰਿਵਾਰਕ ਵਿਵਹਾਰਾਂ ਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਇੰਨੇ ਪਿਆਰ ਦੇ ਨਾਲ ਔਰ ਇੰਨੇ ਜ਼ਿੰਮੇਵਾਰੀ ਦੇ ਨਾਲ ਪੇਸ਼ ਆਉਂਦੇ ਰਹੇ, ਉੱਥੋਂ ਹੁਕਮਨਾਮੇ ਲਿਖ ਕੇ ਭੇਜੇ ਤੇ ਪਹਿਲਾਂ ਤੇ ਸਾਰੀ ਪਟਨੇ ਦੀ ਉਸ ਸੰਗਤ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਮੌਕੇ ਤੇ ਸੇਵਾਵਾਂ ਨਿਭਾਈਆਂ ਤੇ ਮਾਂ ਗੁਜਰੀ ਦੀ ਔਰ ਉੱਥੇ ਰਹਿ ਰਹੇ ਸਿੱਖਾਂ ਦੀ ਸੇਵਾ ਕੀਤੀ। ਮਹਾਰਾਜ ਪਾਤਸ਼ਾਹ ਨੇ ਲਿਖ ਕੇ ਭੇਜਿਆ ਕਿ ਗੋਬਿੰਦ ਰਾਏ ਕੀ ਵਧਾਈ ਦੇ ਉੱਪਰ ਜਿਨ੍ਹਾਂ ਸਿੱਖਾਂ ਨੇ ਖਰਚ ਕੀਤਾ, ਉਹਨਾਂ ਦਾ ਖਰਚ ਕੀਤਾ ਰੁਪਈਆ ਦਰਗਾਹ ਦੇ ਵਿੱਚ ਸੋਨੇ ਦੀ ਮੋਹਰ ਬਣ ਕੇ ਜਿਹੜਾ ਹੈ ਉਹ ਪ੍ਰਮਾਣ ਹੋਇਆ, ਪਿੱਛੇ ਜਿਨ੍ਹਾਂ ਨੇ ਖਰਚ ਕੀਤਾ ਉਹਨਾਂ ਦਾ ਪ੍ਰਮਾਣ ਹੋਇਆ, ਅਗਾਂਹ ਤੋਂ ਜਿਹੜੇ ਖਰਚ ਕਰਨਗੇ ਉਹਨਾਂ ਦੀ ਸੇਵਾ ਪ੍ਰਮਾਣ ਹੋਵੇਗੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਤੱਕ ਕਿ ਜਿਹੜੀਆਂ ਸੇਵਾਦਾਰ ਬੀਬੀਆਂ ਸਨ ਉਹਨਾਂ ਦੇ ਵੀ ਇੱਕ ਦੋਆਂ ਦੇ ਨਾਮ ਲਿਖ ਕੇ ਭੇਜ ਦਿੱਤਾ, ਉਹਨਾਂ ਨੂੰ ਆਸ਼ੀਰਵਾਦ ਭੇਜ ਦਿੱਤੀ, ਔਰ ਨਾਲ ਲਿਖ ਕੇ ਭੇਜ ਦਿੱਤਾ ਕਿ ਭਾਈ ਦਿਆਲਾ ਜੀ ਨੂੰ ਅਸੀਂ ਜ਼ਿੰਮੇਵਾਰ ਸਿੱਖ ਨੂੰ ਇੱਥੇ ਛੱਡ ਕੇ ਗਏ ਹਾਂ, ਭਾਈ ਦਿਆਲਾ ਜੀ ਜੋ ਬਚਨ ਕਰਨ ਉਹਨਾਂ ਦਾ ਬਚਨ ਮੰਨਣਾ ਹੈ, ਉਹਨਾਂ ਦੇ ਹੁਕਮ ਦੇ ਅਨੁਸਾਰ ਚੱਲਣਾ ਹੈ। ਹੁਣ ਦੀਨ ਦਿਆਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਧ ਸੰਗਤ ਜੀ ਬੰਗਾਲ, ਢਾਕਾ, ਅਸਾਮ ਦੇ ਵਿੱਚ ਬੜੇ ਬੜੇ ਕੌਤਕ ਕੀਤੇ ਜੋ ਕਥਨ ਤੇ ਕਹਿਣ ਤੋਂ ਵੀ ਗਿਣਨ ਤੋਂ ਵੀ ਬਾਹਰੇ ਹਨ। ਪਰ ਸਮਾਂ ਆ ਗਿਆ ਇੱਧਰ ਸ੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਸਾਖੀਆਂ ਸੁਣਾਉਂਦੀਆਂ ਨੇ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ, ਤੇ ਦੱਸਦੇ ਹੈ ਕਿ ਤੁਹਾਡੇ ਪਿਤਾ ਜੀ ਸਿੱਖ ਸੰਗਤਾਂ ਨੂੰ ਗੁਰਮਤ ਦਾ ਉਪਦੇਸ਼ ਦੇਣ ਦੇ ਲਈ ਗਏ ਹੋਏ ਨੇ, ਤੇ ਧੰਨ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਫਿਰ ਬਾਰ ਬਾਰ ਕਹਿੰਦੇ ਕਿ ਸਾਡੇ ਪਿਤਾ ਜੀ ਨੇ ਕਦੋਂ ਆਉਣਾ ਹੈ, ਕਦੋਂ ਆ ਕੇ ਸਾਨੂੰ ਮਿਲਣਗੇ। ਸਾਢੇ ਚਾਰ ਸਾਲ ਦੀ ਸਾਧ ਸੰਗਤ ਜੀ ਉਹ ਕਲਗੀਆਂ ਵਾਲੇ ਪਾਤਸ਼ਾਹ ਦੀ ਆਰਜਾ ਹੋ ਗਈ, ਤੇ ਇਧਰੋਂ ਅਸਾਮ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਹੁਣ ਪਹੁੰਚ ਰਹੇ ਨੇ। ਅੱਜ ਪਟਨੇ ਦੇ ਅੰਦਰ ਬੜੀਆਂ ਖੁਸ਼ੀਆਂ ਨੇ, ਕਹਿੰਦੇ ਐ ਨਾਲੇ ਤਾਂ ਨੌਵੇਂ ਸਤਿਗੁਰਾਂ ਦੇ ਦਰਸ਼ਨ ਹੋਣਗੇ, ਤੇ ਨਾਲੇ ਅੱਜ ਸਾਢੇ ਚਾਰ ਸਾਲ ਦੇ ਸਾਹਿਬਜ਼ਾਦਾ ਜੀ ਹੋ ਗਏ ਆ, ਨਾਵੇਂ ਸਤਿਗੁਰਾਂ ਦੇ ਸਾਹਿਬਜ਼ਾਦਾ ਗੁਰੂ ਗੋਬਿੰਦ ਰਾਏ ਜੀ ਪਿਤਾ ਨੂੰ ਮਿਲਣਗੇ। ਅੱਜ ਲੋਕਾਂ ਨੇ ਸਵਖਤੇ ਸਵਖਤੇ ਘਰ ਦੇ ਜ਼ਰੂਰੀ ਕੰਮ ਕਰ ਲਏ, ਕਰੀਮ ਬਖਸ਼ ਤੇ ਰਹੀਮ ਬਖਸ਼ ਦੇ ਬਾਗ ਦੇ ਵਿੱਚ ਸ਼ਮਿਆਨਾ ਲਾਇਆ ਗਿਆ ਕਿ ਉੱਥੇ, ਕਿਉਂਕਿ ਕਹਿੰਦੇ ਸੰਗਤਾਂ ਬੜੀਆਂ ਆਉਣੀਆਂ ਨੇ, ਉੱਥੇ ਸੰਗਤਾਂ ਦੀ ਇਕੱਤਰਤਾ ਹੋਵੇਗੀ, ਉੱਥੇ ਪਿਤਾ ਜੀ ਸਪੁੱਤਰ ਜੀ ਨੂੰ ਮਿਲਣਗੇ ਤੇ ਦੋ ਗੁਰੂ ਸਾਹਿਬਾਨ ਜੀ ਦਾ ਆਪਸੀ ਮਿਲਾਪ ਹੋਵੇਗਾ। ਸੰਗਤਾਂ ਦੀਆਂ ਹਾਜ਼ਰੀਆਂ ਨੇ, ਕੀਰਤਨ ਚੱਲ ਰਿਹਾ ਸੀ, ਸਾਰਾ ਪਰਿਵਾਰ ਮਾਂ ਗੁਜਰੀ, ਮਾਤਾ ਨਾਨਕੀ, ਭਾਈ ਦਿਆਲਾ ਜੀ ਔਰ ਬੇਅੰਤ ਸਿੱਖ ਜਿਹੜੇ ਨੇ ਉੱਥੇ ਦੀਵਾਨ ਦੇ ਵਿੱਚ ਬੈਠੇ ਹੋਏ ਨੇ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਆਏ, ਉਸ ਵਕਤ ਦੀਵਾਨ ਦੀ ਸਮਾਪਤੀ ਕਰ ਦਿੱਤੀ ਗਈ। ਸੰਗਤਾਂ ਨੇ ਝੁੱਕ ਝੁੱਕ ਕੇ ਇਕੱਲੇ ਇਕੱਲੇ ਮਾਈ ਭਾਈ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਜਦੋਂ ਸ੍ਰੀ ਗੋਬਿੰਦ ਰਾਏ ਜੀ ਨੂੰ ਮਾਂ ਗੁਜਰੀ ਅਗਾਂਹ ਲੈ ਕੇ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗਲੇ ਲਗਾਇਆ ਤੇ ਉਸ ਵਕਤ ਉੱਥੇ ਵਾਤਾਵਰਨ ਵਿੱਚ ਸਮੁੱਚੇ ਪ੍ਰਾਣਾ ਧਾਰੀ ਜਿੰਨੇ ਜੀਵ ਸਨ ਉਹਨਾਂ ਦੇ ਅੰਦਰ ਇੱਕ ਵਿਸਮਾਦ ਆਨੰਦ ਦੀ ਚਣਕਾਟ ਛਿੜ ਗਈ। ਮਨੁੱਖਾਂ ਇਸਤਰੀਆਂ ਤੋਂ ਬਿਨਾਂ ਉਸ ਬਾਗ ਦੇ ਅੰਦਰ ਜੋ ਪੰਛੀ ਕਲੋਲਾਂ ਕਰਦੇ ਸਨ ਉਹ ਵੀ ਵਿਸਮਾਦ ਹਾਲਤ ਦੇ ਵਿੱਚ ਆ ਗਏ। ਇੱਕ ਵਿਦਵਾਨ ਨੇ ਲਿਖਿਆ, ਕਰੀਮ ਬਖਸ਼ ਤੇ ਰਹੀਮ ਬਖਸ਼ ਦੇ ਬਾਗ ਵਿੱਚ ਕੁਝ ਸੁੱਕੇ ਬੂਟੇ ਸਨ, ਉਹਨਾਂ ਨੂੰ ਵੀ ਕੁਰੁੰਬਲਾਂ ਨਿਕਲ ਆਈਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕੋਈ ਅਤਕਥਨੀ ਨਹੀਂ, ਸੂਕੇ ਹਰੇ ਕੀਏ ਖਿਨ ਮਾਹੇ। ਗੁਰੂ ਗ੍ਰੰਥ ਸਾਹਿਬ ਵਿੱਚ ਪੰਕਤੀ ਆਉਂਦੀ ਹੈ, ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵ ਆਏ। ਜਿਸ ਪਾਸੇ ਮਹਾਰਾਜ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਹੋ ਜਾਂਦੀ ਹੈ, ਅੰਮ੍ਰਿਤ ਦ੍ਰਿਸ਼ਟੀ ਦੇ ਦੁਆਰਾ ਹੀ ਅੰਮ੍ਰਿਤ ਪਹੁੰਚ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਦੇ ਨਾਮ ਦਾ, ਤੇ ਉਹ ਸੁੱਕੀਆਂ ਟਹਿਣੀਆਂ, ਉਹ ਸੁੱਕੇ ਹਿਰਦੇ, ਉਹ ਜਿਹੜੇ ਨੇ ਪ੍ਰਫੁੱਲਿਤ ਹੋ ਜਾਂਦੇ ਹੈ, ਉਹ ਹਰੇ ਭਰੇ ਹੋ ਜਾਂਦੇ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸ਼ਾਮ ਨੂੰ ਉਹ ਪਟਨਾ ਸਾਹਿਬ ਵਾਲੇ ਹਰਿਮੰਦਰ ਸਾਹਿਬ ਵਾਲੇ ਅਸਥਾਨ ਤੇ ਸਾਲ ਸਰਾਏ ਦੀ ਹਵੇਲੀ ਜਿੱਥੇ ਪੜਾ ਹੈ, ਮਹਾਰਾਜ ਪਾਤਸ਼ਾਹ ਜੀ ਸ਼ਾਮ ਨੂੰ ਸਿੱਖ ਸੰਗਤਾਂ ਦੇ ਸਮੇਤ ਇੱਥੇ ਆਏ। ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਹਿੰਦੁਸਤਾਨ ਦੀ ਲੋਕਾਈ ਦਾ ਫਿਕਰ ਕਰ ਰਹੇ ਸੀ ਕਿ ਇਹਨਾਂ ਦੇ ਉੱਪਰ ਔਰੰਗਜ਼ੇਬ ਨੇ ਇੱਕ ਐਲਾਨ ਕਰ ਦਿੱਤਾ ਹੋਇਆ ਕਿ ਮੈਂ ਚਾਹੁੰਦਾ ਕਿ ਇਹ ਹਿੰਦੁਸਤਾਨ ਦੇ ਅੰਦਰ ਇੱਕ ਹਰੇ ਰੰਗ ਦਾ ਝੰਡਾ ਝੂਲਣਾ ਚਾਹੀਦਾ, ਹੈਦਰੀ ਝੰਡੇ ਦੇ ਹੇਠ ਮੈਂ ਇਹ ਸਾਰੇ ਧਰਮ ਜਿਹੜੇ ਇਕੱਠੇ ਕਰਨਾ ਚਾਹੁੰਦਾ, ਤੇ ਜ਼ਬਰਦਸਤੀ ਇਹਨਾਂ ਦੇ ਧਰਮ ਨੂੰ ਤਬਦੀਲ ਕਰਨ ਦੇ ਵਾਸਤੇ ਉਹਦੀਆਂ ਤਿਆਰੀਆਂ ਹੋ ਗਈਆਂ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਬ੍ਰਹਮ ਗਿਆਨੀ ਪਰ ਉਪਕਾਰ ਉਬਾਹਾ, ਉਹਨਾਂ ਨੂੰ ਇਹ ਹਿੰਦੁਸਤਾਨ ਦੀ ਲੁਕਾਈ ਦੇ ਦੁੱਖ ਜਿਹੜੇ ਨੇ ਉਹ ਚੰਗੀ ਤਰ੍ਹਾਂ ਬਹੁਤਾ ਸਮਾਂ ਪਰਿਵਾਰ ਦੇ ਵਿੱਚ ਬਹਿਣ ਨਹੀਂ ਦਿੰਦੇ, ਉੱਥੇ ਬਹੁਤਾ ਸਮਾਂ ਉਹਨਾਂ ਨੂੰ ਟਿਕਣ ਨਹੀਂ ਦਿੰਦੇ, ਦੁੱਖੜੇ ਉਹਨਾਂ ਦੇ ਉਹਨਾਂ ਪੂਰਨ ਆਤਮਾਵਾਂ ਨੂੰ ਟੱਚ ਕਰਦੇ ਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰੋਗਰਾਮ ਦਿੱਤਾ, ਐ ਮੇਰੇ ਪਿਆਰੇ ਲਾਲ ਗੋਬਿੰਦ ਰਾਏ, ਮੈਂ ਆਨੰਦਪੁਰ ਸਾਹਿਬ ਨੂੰ ਜਾਣਾ ਹੈ, ਚੱਕ ਨਾਨਕੀ ਨਾਮ ਸੀ ਪਹਿਲਾਂ, ਮੈਂ ਉੱਥੇ ਜਾਣਾ ਹੈ ਆਪਣੇ ਵਸਾਏ ਹੋਏ ਸ਼ਹਿਰ ਦੇ ਵਿੱਚ, ਪਰ ਜਦੋਂ ਮੈਂ ਹਾਲਾਤ ਅਨੁਕੂਲ ਦੇਖਾਂਗਾ ਉਦੋਂ ਮੈਂ ਇੱਕ ਸਿੱਖ ਨੂੰ ਸੁਨੇਹਾ ਦੇ ਕੇ ਭੇਜਾਂਗਾ, ਪਿਆਰੇ ਲਾਲ ਉਦੋਂ ਆਪਣੀਆਂ ਮਾਤਾਵਾਂ ਦੇ ਸਮੇਤ ਤੁਸੀਂ ਆਨੰਦਪੁਰ ਸਾਹਿਬ ਨੂੰ ਪੰਜਾਬ ਦੀ ਧਰਤੀ ਵੱਲ ਨੂੰ ਆ ਜਾਣਾ। ਸ਼੍ਰੀ ਗੋਬਿੰਦ ਰਾਏ ਜੀ ਵਿਛੜਨਾ ਨਹੀਂ ਸਨ ਚਾਹੁੰਦੇ ਪਿਤਾ ਜੀ ਦੇ ਪਾਸੋਂ, ਪਰ ਪਿਤਾ ਜੀ ਦੇ ਹੁਕਮ ਨੂੰ ਅੱਗਿਓਂ ਅਦੂਲਣਾ ਵੀ ਨਹੀਂ ਸਨ ਚਾਹੁੰਦੇ, ਚੁੱਪ ਹੋ ਗਏ, ਖਾਮੋਸ਼ ਹੋ ਗਏ। ਬਾਰ ਬਾਰ ਗਲੇ ਨਾਲ 4.5 ਸਾਲ ਦੇ ਸਾਹਿਬਜ਼ਾਦਾ ਸ਼੍ਰੀ ਗੋਬਿੰਦ ਰਾਏ ਜੀ ਨੂੰ ਪਿਤਾ ਨੇ ਲਾਇਆ ਔਰ ਸੰਗਤਾਂ ਨੂੰ ਧੀਰਜ ਦਿੱਤਾ, ਤੇ ਪਟਨੇ ਦੇ ਵਿੱਚੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਪੰਜਾਬ ਦੀ ਧਰਤੀ ਨੂੰ ਚੱਲ ਪਏ ਨੇ। ਪੰਜਾਬ ਦੀ ਧਰਤੀ ਤੇ ਆਣ ਕੇ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਸਾਹਿਬ ਜੀ ਨੇ ਇੱਥੇ ਇੰਤਜ਼ਾਮ ਕੀਤੇ। ਜਦੋਂ ਗਏ ਸੀ ਉਦੋਂ ਚੱਲ ਰਿਹਾ ਰਾਜਗਰੀ ਦਾ ਗੁਰੂ ਘਰ ਦਾ ਕੰਮ ਵੀ ਅਜੇ ਪਿੱਛੇ ਬਾਕੀ ਚੱਲਦਾ ਸੀਗਾ ਔਰ ਕੁਝ ਹੋਰ ਵੀ ਕਰਵਾਉਣ ਵਾਲੇ ਸਨ, ਇਹ ਕਾਰਜ ਵੀ ਕਰਵਾਏ, ਸੰਗਤਾਂ ਨੂੰ ਉਪਦੇਸ਼ ਦਿੱਤੇ। ਸੰਗਤਾਂ ਇੱਥੇ ਸ੍ਰੀ ਚੱਕ ਨਾਨਕੀ ਸਾਹਿਬ ਵਿਖੇ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਮਹਾਰਾਜ ਸਾਹਿਬ ਨੇ ਸਮਾਂ ਦੇਖ ਕੇ ਇੱਥੋਂ ਇੱਕ ਸਿੱਖ ਨੂੰ ਭੇਜਿਆ ਹੈ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ। ਮਹਾਰਾਜ ਨੇ ਕਿਹਾ ਸਾਹਿਬਜ਼ਾਦਾ ਜੀ ਸਮੇਤ ਪਰਿਵਾਰ ਦੇ ਆ ਜਾਣ। ਉਧਰ ਮਾਂ ਨਾਨਕੀ, ਬਿਰਧ ਮਾਤਾ ਨਾਨਕੀ ਅਤੇ ਸਾਡੇ ਮਾਤਾ ਗੁਜਰੀ ਜੀ ਔਰ ਬਾਕੀ ਸਿੱਖਾਂ ਨੇ ਪਟਨੇ ਦੀਆਂ ਸੰਗਤਾਂ ਨੂੰ ਦੱਸ ਦਿੱਤਾ ਕਿ ਨੌਵੇਂ ਸਤਿਗੁਰਾਂ ਦਾ ਹੁਕਮ ਆ ਗਿਆ, ਅਸੀਂ ਪਰਸੋਂ ਨੂੰ ਇੱਥੋਂ ਚਾਲੇ ਪਾ ਦੇਣੇ ਆ ਸਾਧ ਸੰਗਤ ਜੀ। ਜਦੋਂ ਸਾਧ ਸੰਗਤ ਨੇ ਘਰੋਂ ਘਰੀ ਜਾ ਕੇ ਖਬਰ ਦਿੱਤੀ, ਸਭਨਾਂ ਦਾ ਮਨ ਜਿਹੜਾ ਸੀ ਵੈਰਾਗ ਨਾਲ ਉਛਲ ਪਿਆ। ਕਹਿੰਦੇ ਅੱਗੇ ਤੇ 100 ਫਿਕਰ ਦਿਮਾਗ ਨੂੰ ਹੁੰਦਾ ਸੀ, ਜਾ ਕੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਨੂੰ ਖੇਡਦਿਆਂ ਨੂੰ ਦੇਖ ਲਈਦਾ ਸੀ ਤੇ ਸਭ ਤਰ੍ਹਾਂ ਦੀਆਂ ਚਿੰਤਾਵਾਂ ਤੇ ਫਿਕਰ ਖਤਮ ਹੋ ਜਾਂਦੇ ਸੀ। ਹੁਣ ਇਹ ਸਕੂਨ, ਇਹ ਸੁੱਖ ਤੇ ਇਹ ਆਨੰਦ ਜਿਹੜਾ ਹੈ ਇਹ ਕਿੱਥੋਂ ਲਿਆ ਕਰਾਂਗੇ। ਰਾਣੀ ਮੈਨੀ ਨੂੰ ਪਤਾ ਲੱਗਾ ਕਿ ਗੋਬਿੰਦ ਰਾਏ ਜੀ ਨੂੰ ਪਿਤਾ ਜੀ ਦਾ ਹੁਕਮ ਆ ਗਿਆ ਜਾਣ ਵਾਸਤੇ, ਉਹ ਵੀ ਤਰਲੋ ਮੱਛੀ ਹੋਣ ਲੱਗੀ ਹੈ। ਇੱਧਰ ਇਸ ਪ੍ਰਕਾਰ ਜਦੋਂ ਤਿਆਰੀਆਂ ਹੋਈਆਂ, ਇੱਕ ਘਟਨਾ ਬੜੀ ਸੁੰਦਰ ਇਤਿਹਾਸ ਦੇ ਵਿੱਚੋਂ ਮਿਲੀ। ਕਹਿੰਦੇ ਜਿਸ ਦਿਨ ਉਹ ਦਿਨ ਆ ਗਿਆ ਨਾ, ਗੋਬਿੰਦ ਰਾਏ ਸੱਚੇ ਪਾਤਸ਼ਾਹ ਨੇ ਉੱਥੋਂ ਚੱਲਣਾ ਸੀ, ਤੇ ਕੀ ਹੋਇਆ ਭਈ ਘਰ ਘਰ ਦੇ ਵਿੱਚ ਉਦਾਸੀ ਛਾਈ ਹੋਈ ਹੈ ਪਟਨੇ ਸ਼ਹਿਰ ਦੇ ਵਿੱਚ। ਇੱਕ ਫਕੀਰ, ਪੁਰਾਣਿਆਂ ਸਮਿਆਂ 'ਚ ਫਕੀਰ ਖੈਰ ਮੰਗਣ ਵਾਸਤੇ ਬੜੇ ਆਇਆ ਕਰਦੇ ਸਨ, ਉਹ ਪਟਨੇ ਦੇ ਵਿੱਚ ਖੈਰ ਮੰਗਦਾ ਫਿਰਦਾ। ਜਿਹੜੇ ਘਰ ਜਾਂਦਾ ਅੱਗਿਓਂ ਕੋਈ ਬੋਲਦਾ ਚੱਲਦਾ ਨਹੀਂ, ਚੁੱਪ ਬੈਠੇ ਹੋਏ ਨੇ ਲੋਕ। ਜਦੋਂ 5-7 ਘਰਾਂ ਦੇ ਵਿੱਚੋਂ ਉਹਨੇ ਸਦਾ ਕੀਤੀ ਖੈਰ ਮੰਗਣ ਵਾਸਤੇ ਗਿਆ ਹੈ, ਅਤੇ ਕੁਝ ਉਹਨੂੰ ਇੱਥੇ ਦਾ ਮਾਹੌਲ ਜਿਹੜਾ ਪਹਿਲਾਂ ਨਾਲੋਂ ਬਦਲਿਆ ਹੋਇਆ ਲੱਗਿਆ ਹੈ, ਅਤੇ ਬਾਹਰ ਇੱਕ ਬੰਦੇ ਨੂੰ ਖਲਿਆਰ ਕੇ ਪਟਨੇ ਦਾ ਵਾਸੀ ਕੋਈ ਬੰਦਾ ਮਿਲਿਆ, ਉਹਨੂੰ ਕਹਿੰਦਾ ਹੈ ਭਈ ਮੇਰੀ ਗੱਲ ਸੁਣ, ਮੈਂ ਬੜਿਆਂ ਸਾਲਾਂ ਤੋਂ ਇੱਥੇ 2-3 ਮਹੀਨੇ ਬਾਅਦ ਖੈਰ ਮੰਗਣ ਵਾਸਤੇ ਇਹ ਪਟਨੇ ਦੇ ਵਿੱਚ ਆਉਂਦਾ, ਪਰ ਅੱਜ ਮੈਂ ਜਿਸ ਘਰ ਵਿੱਚ ਵੀ ਗਿਆ ਹਰ ਘਰ ਵਿੱਚ ਉਦਾਸੀ ਛਾਈ ਹੋਈ ਹੈ, ਅੱਜ ਪਟਨੇ ਨੂੰ ਕੀ ਗੱਲ ਹੋ ਗਈ ਹੈ। ਇਹ ਜਦੋਂ ਉਹਨੇ ਇਸ਼ਾਰਾ ਕੀਤਾ ਤੇ ਜਿਹਨੂੰ ਪੁੱਛ ਰਿਹਾ ਸੀ ਉਹਦੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ। ਉਹ ਕਹਿੰਦਾ ਤੈਨੂੰ ਫਕਰਾ, ਤੈਨੂੰ ਮੈਂ ਕੀ ਦੱਸਾਂ, ਅੱਜ ਤਾਂ ਪਟਨੇ ਦੇ ਘਰ ਘਰ ਵਿੱਚ ਉਦਾਸੀ ਛਾਈ ਹੈ, ਅੱਜ ਪਟਨੇ ਦਾ ਦਿਲ ਨਿਕਲ ਚੱਲਿਆ ਹੈ, ਪਟਨੇ ਦਾ ਦਿਲ ਨਿਕਲ ਚੱਲਿਆ ਹੈ। ਉਹ ਫਕੀਰ ਕਹਿੰਦਾ ਭਈ ਮੈਂ ਤੇਰੀ ਰਮਜ ਨੂੰ ਸਮਝ ਨਹੀਂ ਸਕਿਆ, ਮੈਨੂੰ ਖੁੱਲ੍ਹ ਕੇ ਦੱਸ ਗੱਲ ਕੀ ਹੈ। ਉਹ ਕਹਿੰਦਾ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ, ਸਾਹਿਬਜ਼ਾਦਾ ਸ਼੍ਰੀ ਗੋਬਿੰਦ ਰਾਏ ਸਾਹਿਬ ਜੀ, ਜਿਨ੍ਹਾਂ ਨੂੰ ਦੇਖ ਕੇ ਪਟਨੇ ਦੀਆਂ ਸੰਗਤਾਂ ਜਿਹੜੀਆਂ ਸਨ ਉਹ ਜਿਉਂਦੀਆਂ ਸਨ, ਅੱਜ ਉਹ ਇੱਥੋਂ ਪੰਜਾਬ ਨੂੰ ਜਾ ਰਹੇ ਨੇ। ਇਸ ਕਰਕੇ ਉਹ ਪਟਨੇ ਵਾਸੀਆਂ ਸੰਗਤਾਂ ਦਾ ਦਿਲ ਸੀਗਾ, ਉਹ ਨਿਕਲ ਚੱਲਿਆ ਪਟਨੇ ਦੇ ਵਿੱਚੋਂ। ਇਸ ਵਾਸਤੇ ਤੈਨੂੰ ਖੁਸ਼ੀ ਦੀ ਲਹਿਰ ਕਿੱਥੋਂ ਦਿਸੇ, ਸਾਰੇ ਉਦਾਸ ਨੇ ਇਸ ਉਦਾਸੀ ਦੇ ਵਿੱਚ। ਸ਼੍ਰੀ ਗੋਬਿੰਦ ਰਾਏ ਮਹਾਰਾਜ ਸਮੇਤ ਪਰਿਵਾਰ ਦੇ ਸਮੇਤ ਸਿੱਖਾਂ ਦੇ ਜਦੋਂ ਚੱਲੇ ਤੇ ਲਗਭਗ ਸਾਰਾ ਹੀ ਪਟਨਾ ਨਾਲ ਤੁਰ ਪਿਆ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਸਾਰੇ ਹੀ ਨਾਲ ਤੁਰ ਪਏ। ਸ਼੍ਰੀ ਗੋਬਿੰਦ ਰਾਏ ਜੀ ਬੇਸ਼ੱਕ ਸਰੀਰ ਵਿੱਚ ਤਾਂ ਛੋਟੇ ਸਨ, ਪਰ ਉਹ ਪਿਛਲਿਆਂ ਜਨਮਾਂ ਦਾ ਇਤਨਾ ਮਹਾਨ ਤਪ, ਪਰਮੇਸ਼ਰ ਸਰੂਪ, ਸਾਰੀ ਸੰਗਤ ਦੀ ਕਮਾਂਡ ਕਰਨੀ, ਗਾਈਡਲਾਈਨ ਦੇਣੀ ਸਾਰੀ ਮਹਾਰਾਜ ਜੀ ਨੂੰ ਬਚਪਨ ਵਿੱਚ ਹੀ ਆਉਂਦੀ ਹੈ। ਜਦੋਂ ਗਏ ਨੇ ਲਾਗੇ ਜੇ ਦਾਨਾਪੁਰ ਮੁਹੱਲੇ, ਦਾਨਾਪੁਰ ਪਿੰਡ ਦੇ ਲਾਗੇ ਗਏ ਹੈ, ਨਾਲੇ ਤਾਂ ਉੱਥੇ ਇੱਕ ਬਿਰਧ ਮਾਤਾ ਦੀ ਸ਼ਰਧਾ ਪੂਰੀ ਕਰਨੀ ਸੀ, ਤੇ ਨਾਲੇ ਮਹਾਰਾਜ ਜੀ ਨੇ ਵਿਚਾਰਿਆ ਕਿ ਸੰਗਤਾਂ ਵਿਚਾਰੀਆਂ ਦੂਰ ਤੱਕ ਸਾਡੇ ਜੇ ਨਾਲ ਆਈਆਂ, ਫਿਰ ਉੱਥੋਂ ਸਾਰੇ ਬਿਰਧ ਬਜ਼ੁਰਗ ਸਾਰੇ ਵਾਪਸ ਆਉਣਗੇ, ਖੇਚਲ ਹੋਵੇਗੀ। ਮਹਾਰਾਜ ਜੀ ਨੇ ਕਿਹਾ ਇੱਥੇ ਹੀ ਘੋੜੇ ਰੋਕ ਦਿਓ, ਅੱਜ ਦਾ ਪੜਾਅ ਇੱਥੇ ਕਰਦੇ, ਅੱਜ ਰਾਤ ਇੱਥੇ ਕੱਟਦੇ ਹਾਂ। ਤੰਬੂ ਲਾਉਣੇ ਸ਼ੁਰੂ ਕਰ ਦਿੱਤੇ ਸਿੱਖਾਂ ਸੇਵਕਾਂ ਨੇ, ਤਿਆਰੀਆਂ ਕਰ ਦਿੱਤੀਆਂ, ਸਫਾਈਆਂ ਕਰ ਦਿੱਤੀਆਂ, ਤੇ ਅੱਜ ਬਾਲਾ ਪ੍ਰੀਤਮ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚੁੱਪ ਚਪੀਤੇ ਇਕੱਲੇ ਤੁਰ ਪਏ ਅੰਦਰ ਵੱਲ ਨੂੰ, ਮਹੱਲੇ ਦੀ ਆਬਾਦੀ ਵਿੱਚ ਤੁਰ ਪਏ, ਮਗਰ ਮਗਰ ਸਿੱਖ ਗਏ ਹੈ ਕਿ ਸਤਿਗੁਰੂ ਜੀ ਕਿੱਧਰ ਨੂੰ ਗਏ ਹੈ। ਜਦੋਂ ਜਾ ਕੇ ਦੇਖਿਆ ਤੇ ਇੱਕ ਬਿਰਧ ਮਾਤਾ ਜਿਹੜੀ ਬੜਿਆਂ ਚਿਰਾਂ ਦੀਆਂ ਅਰਦਾਸਾਂ ਬੇਨਤੀਆਂ ਕਰਦੀ ਸੀ ਕਿ ਮੈਂ ਦਰਸ਼ਨ ਕਰਨ ਜਾਣਾ ਹੈ ਤੇ ਮੇਰੇ ਕੋਲੋਂ ਜਾਇਆ ਨਹੀਂ ਜਾਂਦਾ। ਆਪ ਸੱਚੇ ਪਾਤਸ਼ਾਹ ਮਹਾਰਾਜ ਉਹਦੇ ਘਰ ਜਾ ਕੇ ਕਹਿੰਦੇ, ਮਾਤਾ ਤੂੰ ਯਾਦ ਕਰਦੀ ਸੀ ਨਾ ਕਈਆਂ ਮਹੀਨਿਆਂ ਤੋਂ, ਮੈਂ ਚਲੇ ਜਾਣਾ ਸੀ ਪੰਜਾਬ ਨੂੰ ਬੜੀ ਦੂਰ, ਤੇ ਜਾਂਦਿਆਂ ਜਾਂਦਿਆਂ ਸੋਚਿਆ ਕਿ ਮਾਤਾ ਨੂੰ ਦਰਸ਼ਨ ਦੇ ਆਵਾਂ, ਮਾਤਾ ਨੂੰ ਦਰਸ਼ਨ ਦੇ ਆਵਾਂ। ਗਦ ਗਦ ਹੋ ਗਈ, ਇੰਨੀ ਜ਼ਿਆਦਾ ਖੁਸ਼ ਹੋ ਗਈ ਕਿ ਨਾ ਕੁਝ ਬੋਲਿਆ ਜਾਏ ਨਾ ਕੁਛ ਆਖਿਆ ਜਾਏ, ਤੇ ਚਰਨ ਪਲੋਸੀ ਜਾਂਦੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ। ਮਹਾਰਾਜ ਸੱਚੇ ਸਤਿਗੁਰੂ ਪਾਤਸ਼ਾਹ ਕਹਿੰਦੇ, ਮਾਂ ਹੁਣ ਮੈਂ ਫਿਰ ਆ ਗਿਆ ਤੈਨੂੰ ਮਿਲਣ ਵਾਸਤੇ, ਕੁਝ ਮੈਨੂੰ ਸ਼ਿਕਾ ਤੇ ਸਹੀ। ਮਾਂ ਬਿਰਧ ਮਾਤਾ ਉੱਠੀ, ਆਪਣੇ ਚੌਂਕੇ ਦੇ ਵਿੱਚ ਗਈ, ਉੱਥੇ ਉਹਨੇ ਇੱਕ ਤੌੜੀ ਜਿਹੜੀ ਸੀਗੀ ਹਾਂਡੀ, ਉਹ ਖਿਚੜੀ ਦੀ ਧਰੀ ਹੋਈ ਸੀ, ਖਿਚੜੀ ਪੱਕੀ ਬਣੀ ਹੋਈ ਸੀਗੀ। ਜਦੋਂ ਦੇਖਦੀ ਹੈ ਖਿਚੜੀ ਵੱਲ, ਤੇ ਉਨੀ ਦੇਰ ਨੂੰ ਸ਼੍ਰੀ ਗੋਬਿੰਦ ਰਾਏ ਪਾਤਸ਼ਾਹ ਦੇ ਮਗਰ ਸੰਗਤ ਦੇ ਬਹੁਤ ਬੰਦੇ, ਮਰਦ, ਇਸਤਰੀਆਂ, ਬੱਚੇ ਆ ਗਏ। ਕਦੇ ਆਪਣੇ ਚੌਂਕੇ ਚੋਂ ਤਾਂ ਸੰਗਤ ਵੱਲ ਦੇਖਦੀ ਹੈ, ਤੇ ਕਦੇ ਆਪੇ ਕਿਹੜੀ ਖਿਚੜੀ ਦੀ ਹਾਂਡੀ ਵੱਲ ਦੇਖਦੀ ਹੈ ਵੀ ਇੰਨੀ ਕੁ ਵਸਤੂ ਮੈਂ ਕਿਵੇਂ ਵਰਤਾਵਾਂ। ਤੇ ਸਤਿਗੁਰੂ ਅੰਤਰ ਜਾਮੀ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸ਼੍ਰੀ ਗੁਰੂ ਗੋਬਿੰਦ ਰਾਏ ਸਾਹਿਬ ਜੀ ਸਮਝ ਗਏ ਮਾਤਾ ਦੀ ਚਿੰਤਾ ਨੂੰ, ਤੇ ਬਚਪਨ ਦੀ ਆਰਜ਼ਾ ਹੈ, ਕਹਿੰਦੇ, ਮਾਂ ਫਿਕਰ ਕਿਉਂ ਕਰਦੀ ਹੈ, ਕਿਉਂ ਚਿੰਤਾ ਵਿੱਚ ਪਈ ਹੈ, ਇਹ ਖਿਚੜੀ ਦੀ ਹਾਂਡੀ ਮੈਨੂੰ ਫੜਾ, ਮੈਂ ਵਰਤਾਉਂਦਾ ਹਾਂ। ਖਿਚੜੀ ਦੀ ਹਾਂਡੀ ਆਪਣੇ ਪਵਿੱਤਰ ਹੱਥਾਂ ਵਿੱਚ ਲੈ ਕੇ ਉਹਦੇ ਵਿੱਚ ਐਸੀ ਬਰਕਤਾਂ ਭਰੀ ਦ੍ਰਿਸ਼ਟੀ ਪਾਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਤਾਉਣ ਲੱਗ ਗਏ, ਉੱਥੇ ਪੰਗਤਾਂ ਲੱਗ ਗਈਆਂ, ਸੰਗਤ ਪਿੱਛੋਂ ਹੋਰ ਆਈ ਜਾਂਦੀ। ਪਿਛਲੀ ਸੰਗਤ ਨੂੰ ਕਿਹੜਾ ਪਤਾ ਪਿਗਾੜੀ ਖਿਚੜੀ ਦੀ ਸਿਰਫ ਇੱਕੋ ਹੀ ਹਾਂਡੀ ਹੈ। ਸੰਗਤ ਆਈ ਜਾਂਦੀ ਵੀ ਜਿੰਨੇ ਵੀ ਵੱਧ ਦਰਸ਼ਨ ਹੋ ਜਾਣ ਉਹਨੇ ਪਲ ਦਰਸ਼ਨ ਵੱਧ ਕਰ ਲਈਏ। ਸੰਗਤ ਆਈ ਜਾਂਦੀ ਹੈ, ਦਸ਼ਮੇਸ਼ ਪਿਤਾ ਜੀ ਖਿਚੜੀ ਵਰਤਾਈ ਜਾਂਦੇ ਨੇ, ਤੇ ਵਰਤਾਉਂਦਿਆਂ ਵਰਤਾਉਂਦਿਆਂ ਸਾਰੀ ਸੰਗਤ ਰੱਜ ਗਈ, ਤ੍ਰਿਪਤ ਹੋ ਗਈ ਹੈ। ਪਰ ਹਾਂਡੀ ਦੇ ਵਿੱਚੋਂ ਖਿਚੜੀ ਹਾਲੇ ਮੁੱਕੀ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਜਗ੍ਹਾ ਦੇ ਉੱਤੇ ਹਾਂਡੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ। ਦਸ਼ਮੇਸ਼ ਪਿਤਾ ਮਹਾਰਾਜ ਪੜਾਅ ਦਰ ਪੜਾਅ ਦੀਨ ਦਿਆਲ ਮਹਾਰਾਜ ਪਾਤਸ਼ਾਹ ਜੀ ਪੰਜਾਬ ਦੀ ਧਰਤੀ ਤੇ ਪਹੁੰਚੇ ਨੇ। ਰਸਤੇ ਵਿੱਚ ਬੜੇ ਬੜੇ ਕੌਤਕ ਕੀਤੇ ਹੈ, ਪਰ ਇੱਕ ਕੌਤਕ ਹੋਰ ਮੈਂ ਜ਼ਰੂਰ ਵਰਣਨ ਕਰਾਂਗਾ। ਸਤਿਗੁਰੂ ਦੇ ਸਾਰੇ ਚੋਜ ਜਿਹੜੇ ਨੇ ਉਹ ਬੜੇ ਦੁਰਲੱਭ ਹਨ। ਇੱਕ ਚੋਜ ਅੰਬਾਲੇ ਦੀ ਧਰਤੀ ਤੇ ਹੋਇਆ। ਸ਼੍ਰੀ ਗੁਰੂ ਗੋਬਿੰਦ ਰਾਏ ਸਾਹਿਬ ਜੀ ਦੇ ਕੋਲ ਇੱਕ ਚਿੱਟਾ ਬਾਜ ਸੀ। ਉਹਨਾਂ ਦਿਨਾਂ ਵਿੱਚ ਹਾਲੇ ਗੁਰਤਾ ਗੱਦੀ ਨਹੀਂ ਮਿਲੀ ਹੋਈ, ਅਜੇ ਤਾਂ ਨੌਵੇਂ ਸਤਿਗੁਰੂ ਮਹਾਰਾਜ ਜੀ ਗੁਰਤਾ ਗੱਦੀ ਤੇ ਨੇ। ਅੰਬਾਲੇ ਦੀ ਧਰਤੀ ਤੇ ਆਏ ਹੈ। ਉੱਥੇ ਇੱਕ ਉਸ ਮੌਕੇ ਦਾ ਹਾਕਮ ਹੈ, ਹਾਕਮ ਦੇ ਪਾਸ ਕਾਲੇ ਰੰਗ ਦਾ ਬਾਜ ਹੈ, ਕਾਲੇ ਰੰਗ ਦਾ ਬਾਜ। ਇਹਨੇ ਦੇਖਿਆ ਭਈ ਇਹ ਕੋਈ ਸ਼ਹਿਜ਼ਾਦਾ ਲੱਗਦਾ ਹੈ, ਇਹਦੇ ਹੱਥ ਵਿੱਚ ਚਿੱਟਾ ਬਾਜ ਹੈ, ਇਹਦੇ ਨਾਲ ਇਹਦੇ ਸੇਵਾਦਾਰ ਵੀ ਕਾਫੀ ਨੇ, ਇਹਦੇ ਥੱਲੇ ਜਿਹੜਾ ਘੋੜਾ ਹੈ ਉਹ ਵੀ ਬੜੀ ਕੀਮਤ ਦਾ ਹੈ, ਪਰ ਇਹਦਾ ਬਾਜ ਜਿਹੜਾ ਉਹ ਲੈਣਾ ਚਾਹੀਦਾ। ਉਹਨਾਂ ਸਮਿਆਂ ਦੇ ਇਹ ਰਿਵਾਜ ਹੁੰਦੇ, ਕੁਝ ਨਿਯਮ ਹੁੰਦੇ ਸੀ ਕਿ ਬਾਜ ਨਾਲ ਬਾਜ ਲੜਾਇਆ ਜਾਏ, ਜਿਹੜਾ ਬਾਜ ਹਾਰ ਜਾਵੇ ਤੇ ਜਿੱਤਣ ਵਾਲੇ ਨੇ ਉਹ ਹਾਰਿਆ ਹੋਇਆ ਬਾਜ ਜਿਹੜਾ ਉਹ ਲੈ ਲੈਣਾ ਹੈ। ਉਸ ਹਾਕਮ ਨੇ ਸੋਚਿਆ ਚਿੱਟਾ ਬਾਜ ਇਸ ਸ਼ਹਿਜ਼ਾਦੇ ਦੇ ਕੋਲੋਂ ਆਪਣਾ ਬਾਜ ਲੜਾ ਕੇ ਤੇ ਇਹਦੇ ਕੋਲੋਂ ਲੈ ਲਵਾਂਗਾ, ਤੇ ਆਣ ਕੇ ਨੇੜੇ ਤੇ ਕਹਿੰਦਾ ਭਈ ਇਹ ਮੇਰਾ ਬਾਜ ਹੈ, ਇਹ ਤੁਹਾਡਾ ਬਾਜ ਹੈ, ਮੇਰੇ ਬਾਜ ਦੇ ਨਾਲ ਆਪਣਾ ਬਾਜ ਲੜਾਓ। ਮਹਾਰਾਜ ਗੁਰੂ ਗੋਬਿੰਦ ਰਾਏ ਸਾਹਿਬ 5-5.5 ਸਾਲ ਦੀ ਆਰਜ ਹੈ, ਮਹਾਰਾਜ ਪਹਿਲਾਂ ਖਮੋਸ਼ ਰਹੇ, ਚੁੱਪ ਰਹੇ। ਉਹ ਹਾਕਮ ਲਾਲਚੀ ਲੋਭੀ ਤੇ ਉਹ ਕਹਿੰਦਾ ਹੈ, ਫਿਰ ਦੂਜੀ ਵਾਰ ਕਹਿੰਦਾ ਹੈ, ਮੇਰੇ ਬਾਜ ਦੇ ਨਾਲ ਆਪਣਾ ਬਾਜ ਲੜਾਓ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਹਿੰਦੇ, ਤੇਰੇ ਬਾਜ ਨਾਲ ਸਾਨੂੰ ਆਪਣਾ ਬਾਜ ਲਿਆਉਣ ਦੀ ਕੀ ਲੋੜ ਹੈ? ਕਹਿੰਦਾ ਹਾਂ ਫਿਰ ਕੀ? ਮਹਾਰਾਜ ਕਹਿੰਦੇ, ਤੇਰੇ ਬਾਜ ਨਾਲ ਤੇ ਮੇਰੀਆਂ ਚਿੜੀਆਂ ਲੜਨਗੀਆਂ, ਚਿੜੀਆਂ। ਉਹਨੇ ਸੋਚਿਆ ਵੀ ਮਖੌਲ ਕਰਦਾ ਹੈ, ਛੋਟੀ ਉਮਰ ਦਾ ਬੱਚਾ ਹੈ, ਮਖੌਲ ਕਰਦਾ ਹੈ। ਕਹਿੰਦਾ ਚਿੜੀਆਂ, ਉਹ ਹਾਕਮ ਕਹਿੰਦਾ ਚਿੜੀਆਂ ਤੇ 5-7 ਰੋਜ਼ ਦੀਆਂ ਮੇਰਾ ਬਾਜ ਖਾਂਦਾ ਹੈ, ਚਿੜੀਆਂ ਨੇ ਮੇਰੇ ਬਾਜ ਨਾਲ ਕੀ ਲੜਨਾ, ਇਸ ਵਾਸਤੇ ਆਪਣਾ ਬਾਜ ਲੜਾਓ। ਮਹਾਰਾਜ ਪਾਤਸ਼ਾਹ ਕਹਿੰਦੇ, ਨਹੀਂ ਨਹੀਂ, ਬਾਜ ਲੜਾਉਣ ਦੀ ਲੋੜ ਨਹੀਂ, ਚਿੜੀਆਂ ਲੜਨਗੀਆਂ ਮੇਰੀਆਂ ਚਿੜੀਆਂ। ਅਜੇ ਉਹ ਫਿਰ ਨਹੀਂ ਸਮਝਿਆ, ਉਹਨੇ ਸੋਚਿਆ ਗੱਲ ਹਾਸੇ 'ਚ ਹੋ ਰਹੀ ਹੈ। ਫਿਰ ਕਹਿੰਦਾ ਬਾਜ ਲੜਾਓ। ਮਹਾਰਾਜ ਪਾਤਸ਼ਾਹ ਕਹਿੰਦੇ, ਬਾਜ ਦੀ ਕੀ ਲੋੜ ਹੈ? ਬਾਜ ਦਾ ਕੰਮ ਤੇ ਜਿਹੜਾ ਹੈ ਉਹ ਤੇ ਬਹੁਤ, ਜਦੋਂ ਅੜਿਆ ਹੋਇਆ ਮਸਲਾ ਹੋਵੇਗਾ ਉਦੋਂ ਬਾਜ ਨੂੰ ਛੱਡਾਂਗੇ, ਤੇਰੇ ਕਾਲੇ ਜੇ ਬਾਜ ਦੇ ਨਾਲ ਇਹ ਤੇ ਮੇਰੀਆਂ ਚਿੜੀਆਂ ਹੀ ਲੜਨ ਵਾਸਤੇ ਕਾਫੀ ਨੇ। ਫਿਰ ਹਾਰ ਕੇ ਖਿੱਚ ਗਿਆ ਤੇ ਇਹਨੇ ਇਉਂ ਆਖਿਆ, ਕਹਿੰਦਾ ਵੀ ਲਿਆ ਕੱਢੋ ਕਿੱਥੇ ਤੁਹਾਡੀਆਂ ਚਿੜੀਆਂ, ਹੁਣ ਬਾਜਾਂ ਵਾਲੇ ਸਤਿਗੁਰੂ ਦੀ ਸ਼ਕਤੀ ਦੇਖੋ। ਮਹਾਰਾਜ ਪਾਤਸ਼ਾਹ ਜੀ ਨੇ ਕੋਈ ਚਿੜੀਆਂ ਪਾਲ ਕੇ ਨਾਲ ਤੇ ਰੱਖੀਆਂ ਨਹੀਂ ਸਨ। ਸਤਿਗੁਰੂ ਸਾਹਿਬ ਜੀ ਨੇ ਆਪਣਾ ਪਵਿੱਤਰ ਚਿਹਰਾ ਆਲੇ ਦੁਆਲੇ ਘੁਮਾਇਆ, ਇਤਿਹਾਸ ਲਿਖਿਆ। ਉੱਥੇ ਗੁਰਦੁਆਰੇ ਬਣੇ ਹੋਏ ਦੋਨਾਂ ਹੀ ਜਗ੍ਹਾ ਤੇ, ਦੋ ਗੁਰਦੁਆਰੇ ਇਸ ਪ੍ਰਸੰਗ ਨਾਲ ਸੰਬੰਧਿਤ ਹਨ ਅੰਬਾਲੇ ਸ਼ਹਿਰ ਦੇ ਵਿੱਚ। ਸਾਧ ਸੰਗਤ ਜੀ ਕੋਈ ਪ੍ਰੇਮੀ ਹੋਣਗੇ ਉਸ ਇਲਾਕੇ ਦੇ ਆਪ ਜੀ ਦੇ ਵਿੱਚੋਂ, ਦੋ ਗੁਰਦੁਆਰੇ ਇਹ ਨਾਲ ਸੰਬੰਧਿਤ ਹੈ। ਆਲੇ ਦੁਆਲੇ ਪਵਿੱਤਰ ਸੀਸ ਘੁਮਾਇਆ ਤੇ ਦੋ ਚਿੜੀਆਂ ਬੈਠੀਆਂ ਹੋਈਆਂ ਨਜ਼ਰ ਆਈਆਂ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 5.5 ਸਾਲ ਦੀ ਆਰਜ਼ ਹੈ। ਮਹਾਰਾਜ ਪਾਤਸ਼ਾਹ ਕਹਿੰਦੇ, ਮੇਰੀ ਉਹ ਚਿੜੀਓ ਇਸ ਹਾਕਮ ਦੇ ਬਾਜ ਦੇ ਨਾਲ ਜੰਗ ਲੜੋ। ਇਹੋ ਜਿਹੀ ਅੰਦਰੋਂ ਸ਼ਕਤੀ ਬਖਸ਼ੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਉਹ ਚਿੜੀਆਂ ਜਿਹੜੀਆਂ ਸੀ ਬਾਜ ਦੇ ਉੱਤੇ ਟੁੱਟ ਕੇ ਪੈ ਗਈਆਂ। ਬਾਜ ਦੀਆਂ ਅੱਖਾਂ 'ਚ ਮਾਰ ਮਾਰ ਕੇ ਉਹਨਾਂ ਨੇ ਚੂਹੀਆਂ, ਬਾਜ ਨੂੰ ਚਾਲੂ ਕਰ ਲਿਆ, ਬਾਜ ਉੱਥੋਂ ਭੱਜ ਪਿਆ ਅੱਗੇ ਲੱਗ ਕੇ। ਦੋਵੇਂ ਚਿੜੀਆਂ ਉਹਦਾ ਪਿੱਛਾ ਕਰਦੀਆਂ, ਨਾਲ ਹੀ ਮਹਾਰਾਜ ਜੀ ਨੇ ਘੋੜਾ ਆਪਣਾ ਭਜਾ ਲਿਆ, ਨਾਲ ਹੀ ਉਹ ਹਾਕਮ ਵੀ ਚੱਲ ਪਿਆ, ਨਾਲ ਹੀ ਸਿੱਖ ਜਿਹੜੇ ਨੇ ਚੱਲ ਪਏ। ਘੱਟੋ ਘੱਟ 3 ਕਿਲੋਮੀਟਰ ਦੀ ਦੂਰੀ ਤੇ ਉਹ ਦੂਜਾ ਗੁਰਦੁਆਰਾ ਬਣਿਆ, ਉਹਦਾ ਨਾਮ ਹੈ ਗੁਰੂ ਕਾ ਬਾਗ। ਉਸ ਗੁਰਦੁਆਰੇ ਵਾਲੀ ਥਾਂ ਤੇ ਖੂਹ ਸੀਗਾ, ਖੂਹ ਦੇ ਲਾਗੇ ਦਰਖਤ ਹੁੰਦੇ ਆ ਨੈਚੁਰਲੀ ਹੈ, ਉਹਨਾਂ ਦਰਖਤਾਂ ਤੇ ਬਾਜ ਲੁਕਣ ਦੇ ਵਾਸਤੇ ਗਿਆ ਵੀ ਇੱਥੇ ਲੁਕ ਜਾਵਾਂ ਤੇ ਚਿੜੀਆਂ ਤੋਂ ਬਚ ਜਾਵਾਂ। ਪਰ ਬਾਜਾਂ ਵਾਲੇ ਸਤਿਗੁਰੂ ਦੀਆਂ ਚਿੜੀਆਂ ਨੇ ਮਾਰ ਮਾਰ ਕੇ ਚੁੰਝਾਂ ਤੇ ਉਹ ਕਾਲਾ ਬਾਜ ਜਿਹੜਾ ਸੀ ਉਹ ਘਾਇਲ ਕਰ ਦਿੱਤਾ। ਉਦੋਂ ਤੱਕ ਉਹਨੂੰ ਛੱਡਿਆ ਨਹੀਂ ਜਦ ਤੱਕ ਉਹ ਖਤਮ ਨਹੀਂ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਚਿੜੀਆਂ ਦੀ ਸ਼ਕਤੀ ਦੇਖ ਕੇ ਆਖਰ ਉਹ ਹਾਕਮ ਜਿਹੜਾ ਸੀ ਹੱਕਾ ਬੱਕਾ ਰਹਿ ਗਿਆ। ਪੁੱਛਦਾ ਲੋਕਾਂ ਨੂੰ, ਇਹ ਕੌਣ ਸ਼ਹਿਜ਼ਾਦਾ? ਉਹ ਕਹਿੰਦੇ, ਤੂੰ ਤਾਂ ਮੂਰਖ ਹੈ, ਤੈਨੂੰ ਸ਼ਹਿਜ਼ਾਦਾ ਨਜ਼ਰ ਆਉਂਦਾ? ਇਹਨਾਂ ਦੇ ਮੱਥੇ ਵੱਲ ਤਾਂ ਦੇਖ, ਇਹਨਾਂ ਦੇ ਚਿਹਰੇ ਦਾ ਨੂਰ ਤਾਂ ਦੇਖ, ਇਹ ਤਾਂ ਉਸ ਮਾਂ ਦੇ ਪੁੱਤਰ ਨੇ ਜਿਸ ਮਾਂ ਨੇ ਇਸ ਜਨਮ ਵਿੱਚ ਹੀ ਬੜੀ ਬੰਦਗੀ ਕਰ ਲਈ ਹੈ ਤੇ ਪਿਛਲੇ ਜਨਮਾਂ ਦੀ ਬੰਦਗੀ ਦਾ ਕੋਈ ਅੰਤ ਹੀ ਨਹੀਂ। ਇਹ ਤੇ ਉਸ ਪਿਤਾ ਦੇ ਪੁੱਤਰ ਨੇ ਜਿਸ ਪਿਤਾ ਸਤਿਗੁਰੂ ਨੇ ਇਸ ਜਨਮ ਵਿੱਚ ਕਈ ਸਾਲ ਭੋਰੇ ਵਿੱਚ ਬਹਿ ਕੇ ਤਪ ਕੀਤਾ ਤੇ ਪਿਛਲੇ ਜਨਮਾਂ ਦੀ ਬੰਦਗੀ ਦਾ ਕੋਈ ਅੰਤ ਨਹੀਂ। ਤੈਨੂੰ ਕੀ ਪਹਿਚਾਣ ਆ ਵੀ ਸ਼ਹਿਜ਼ਾਦੇ ਦੇ ਵਿੱਚ ਤੇ ਕਿਸੇ ਪੈਗੰਬਰ ਦੇ ਵਿੱਚ ਕੀ ਫਰਕ ਹੁੰਦਾ? ਇਹਨਾਂ ਦੇ ਮਸਤਕ ਵੱਲ ਨੀਝ ਲਾ, ਇਹਨਾਂ ਦੇ ਨੇਤਰਾਂ ਦਾ ਸਰੂਰ ਦੇਖ। ਜਦੋਂ ਦੇਖਦਾ ਸੱਚਮੁੱਚ ਹੀ ਕੁਝ ਮਨ ਨੀਵਾਂ ਕਰਕੇ ਜਦ ਉਹਨੇ ਦੇਖਿਆ ਤੇ ਉਹਨੂੰ ਇੱਕ ਝਲਕ ਪਈ ਵਿੱਚੋਂ ਵੀ ਇਹ ਤਾਂ ਕੋਈ ਅਵਤਾਰੀ ਪੁਰਖ ਹਨ। ਮੈਂ ਤੇ ਲਾਲਚ ਬਾਜਦਾ ਕਰਕੇ ਇਹਨਾਂ ਦੇ ਨਾਲ ਟੱਕਰ ਲਗਾ ਲਈ, ਇਹਨਾਂ ਦੀਆਂ ਚਿੜੀਆਂ ਦੇ ਨਾਲ ਕੋਈ ਮੁਕਾਬਲਾ ਨਹੀਂ ਕਰ ਸਕਦਾ, ਤੇ ਜੇ ਇਹਨਾਂ ਨੇ ਕਿਤੇ ਸ਼ੇਰ ਪਾਲ ਲਏ ਤੇ ਫਿਰ ਉਹਨਾਂ ਦੇ ਨਾਲ ਕੌਣ ਮੁਕਾਬਲਾ ਕਰ ਸਕੇਗਾ? ਮਹਾਰਾਜ ਸੀ ਕਿ ਪ੍ਰੀਤਮ ਸ਼੍ਰੀ ਗੋਬਿੰਦ ਹੋਣੀ ਹੈ, ਪਰ ਜਦੋਂ ਮਹਾਰਾਜ ਜੀ ਇੱਥੇ ਪ੍ਰਵੇਸ਼ ਹੋਏ ਸੀ ਤੇ ਨਾਲ ਦੇ ਸਿੱਖਾਂ ਨੇ ਦੱਸਿਆ ਮਹਾਰਾਜ ਜੀ ਇੱਥੋਂ ਤੱਕ ਹੱਦ ਹੈ ਉਸ ਚੱਕ ਨਾਨਕੀ ਨਗਰ ਦੀ, ਜਿਹੜਾ ਥਾਂ ਆਪ ਜੀ ਦੇ ਸਤਿਗੁਰੂ ਜੀ ਨੇ ਮੁੱਲ ਖਰੀਦਿਆ, ਇੱਥੋਂ ਤੱਕ ਉਹ ਹਦੂਦ ਹੈ। ਤੇ ਸ਼੍ਰੀ ਗੋਬਿੰਦ ਰਾਏ ਪਾਤਸ਼ਾਹ ਕਹਿੰਦੇ ਸੀ ਫਿਰ ਉਤਰੀਏ ਇੱਕ ਵਾਰ, ਸਾਰੇ ਉਤਰ ਗਏ। ਮਹਾਰਾਜ ਕਹਿੰਦੇ ਆਨੰਦ ਸਾਹਿਬ ਦਾ ਪਾਠ ਮੈਂ ਪੜ੍ਹਦਾ ਤੇ ਤੁਸੀਂ ਸੁਣੋਗੇ। ਸਾਰੇ ਸੰਗਤਾਂ ਸੁਣਨ ਲੱਗ ਗਈਆਂ। ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸਾ ਕਰਕੇ ਜਦੋਂ ਪ੍ਰਵੇਸ਼ ਹੋਏ ਉਸ ਹਦੂਦ ਦੇ ਅੰਦਰ, ਅੱਗਿਓਂ ਆਨੰਦਪੁਰ ਸਾਹਿਬ ਵਿੱਚ ਜਿਹੜੇ ਪਰਿਵਾਰ ਵਸਾਏ ਹੋਏ ਸਨ ਉਹ ਸਾਰੇ ਬੱਚਿਆਂ ਦੇ ਸਮੇਤ, ਇਸਤਰੀਆਂ ਦੇ ਸਮੇਤ ਕੰਮ ਛੱਡ ਕੇ ਅੱਜ ਉਹਨਾਂ ਦੀ ਤਿਆਰੀ ਸੀ ਕਿ ਅੱਗਿਓਂ ਲੈਣ ਜਾਣਾ, ਉਹ ਜੋੜ ਮੇਲੇ ਦੇ ਰੂਪ ਵਿੱਚ, ਨਗਰ ਕੀਰਤਨ ਦੇ ਰੂਪ ਵਿੱਚ ਅੱਗਿਓਂ ਲੈਣ ਵਾਸਤੇ ਆਏ। ਉਹ ਦਰਸ਼ਨ ਕਰਕੇ ਗੋਬਿੰਦ ਰਾਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗਦਗਦ ਹੋ ਗਏ, ਆਨੰਦ ਹੋ ਗਏ। ਤੇ ਫਿਰ ਜਦੋਂ ਆ ਕੇ ਫਿਰ ਇਕੱਠੇ ਬੈਠੇ ਨੇ ਤੇ ਸਿੱਖਾਂ ਨੂੰ ਚਾਅ ਵੜਾ ਤੇ ਆਪੇ ਨਿੱਕੀਆਂ ਨਿੱਕੀਆਂ ਗੱਲਾਂ ਦੱਸੀ ਜਾਂਦੇ। ਸਿੱਖ ਲਾਗੋਂ ਕਹਿੰਦੇ ਮਹਾਰਾਜ ਜੀ, ਆਪ ਜੀ ਦੇ ਸਾਹਿਬਜ਼ਾਦੇ ਜੀ ਨੇ ਜਦੋਂ ਇਸ ਹਦੂਦ ਦੇ ਅੰਦਰ ਪਹਿਲਾਂ ਆਪਣਾ ਪਵਿੱਤਰ ਚਰਨ ਰੱਖਿਆ ਨਾ, ਉਦੋਂ ਆਨੰਦ ਸਾਹਿਬ ਦਾ ਪਾਠ ਕਰਕੇ ਰੱਖਿਆ ਹੈ, ਤੇ ਨੌਵੇਂ ਸਤਿਗੁਰਾਂ ਨੇ ਫਿਰ ਆਪ ਮੁੱਖ ਤੋਂ ਬਚਨ ਕੀਤਾ। ਪਾਤਸ਼ਾਹ ਕਹਿੰਦੇ ਇਹ ਨਗਰ ਇਹਨਾਂ ਦਾ ਹੀ ਹੈ ਤੇ ਇਹਨਾਂ ਦੇ ਵਾਸਤੇ ਇਹ ਵਸਾਇਆ ਹੈ, ਇਹਨਾਂ ਨੇ ਆਨੰਦ ਸਾਹਿਬ ਦਾ ਪਾਠ ਕਰਕੇ ਪਹਿਲਾ ਚਰਨ ਰੱਖਿਆ, ਇਸ ਵਾਸਤੇ ਅੱਜ ਤੋਂ ਇਸ ਨਗਰ ਦਾ ਨਾਮ ਆਨੰਦਪੁਰ ਸਾਹਿਬ ਰੱਖ ਦਿਓ। ਚੱਕ ਨਾਨਕੀ ਨਾਮ ਸੀ ਪਹਿਲਾਂ, ਪਾਤਸ਼ਾਹ ਨੇ ਕਿਹਾ ਅੱਜ ਤੋਂ ਆਨੰਦਪੁਰ ਸਾਹਿਬ ਨਾਮ ਰੱਖ ਦਿਓ। ਇਹ ਨਗਰ ਵਸਾਇਆ ਹੀ ਸ਼੍ਰੀ ਗੋਬਿੰਦ ਰਾਏ ਸਾਹਿਬ ਜੀ ਦੇ ਵਾਸਤੇ, ਇਹਨਾਂ ਦਾ ਇਹ ਨਗਰ ਹੈ, ਇਸ ਨਗਰ ਦੀ ਇੰਨੀ ਮਹਿਮਾ ਇਹ ਫੈਲਾਉਣਗੇ ਕਿ ਸਮੁੱਚੇ ਸੰਸਾਰ ਦੇ ਵਿੱਚ ਇਹ ਜਿਹੜਾ ਨਗਰ ਹੈ, ਇਹ ਸ਼ਹਿਰ ਹੈ, ਇਹ ਪ੍ਰਸਿੱਧ ਹੋ ਜਾਏਗਾ। ਐਸੇ ਸੱਚੇ ਪਾਤਸ਼ਾਹ ਦੀਨ ਦਿਆਲ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਕਿਵੇਂ ਫਿਰ ਸਾਧ ਸੰਗਤ ਜੀ ਇਸ ਆਨੰਦਪੁਰ ਸਾਹਿਬ ਦੇ ਵਿੱਚ ਆਏ ਹੋਏ ਉਹਨਾਂ ਫਰਿਆਦੀਆਂ ਦੇ ਨਾਲ ਮਹਾਰਾਜ ਬਚਨ ਕਰਕੇ ਕਿਵੇਂ ਇਸ ਭਾਰਤ ਵਰਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ, ਸ਼ਹਾਦਤ ਦੇਣ ਵਾਸਤੇ ਚੱਲਣਗੇ? ਇਹ ਪ੍ਰਸੰਗ ਜੇ ਕੱਲ ਢੁਕਵਾਂ ਸਮਾਂ ਜੇ ਆਪਣੇ ਪਾਸ ਹੋਇਆ, ਆਪਾਂ ਫਿਰ ਆਪਾਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਸਾਂਝਾ ਕਰਾਂਗੇ ਜੀ। ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਭਨਾਂ ਨੂੰ ਜੀ ਆਇਆਂ ਨੂੰ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।